सतनाम श्री वाहे गुरु साहेब जी सोरठ महला पंजवा सतगुर पूरे भाणा ता जपया नाम रमाणा गोविंद कृपा धारी प्रभ राखी पैज हमारी सतगुर पूरे भाणा ता जपया नाम रमाणा गोविंद कृपा धारी प्रभ राखी पैज हमारी हर के चरण सदा सुखदाई जो इच्छा है सोई फल पावे बिरथी आस ना जाई रहाओ कृपा करे जिस प्राण पत दाता सोई संत गुण गावे प्रेम भगत ताका मन लीना पार ब्रह्म मन भावे आठ पहर हर का जस रवना बिखैठ गौरी लाथी संग मिलाए लिया मेरे करता संत साध भये साथी कर गह लीने सर्बस दीने आपे आप मिलाया कहो नानक सर्ब थोक पूरन पूरा सतगुर पाया कर गह लीने सर्बस दीने आपे आप मिलाया कहो नानक सर्ब थोक पूरन पूरा सतगुर पाया
वाहे गुरु जी का खालसा वाहे गुरु जी की फतेह जुगो जुग अटल तख्त चवर छत्र दे मालक धन धन श्री गुरु ग्रंथ साहिब सचे पातशाह महाराज जी दी पावन पवित्र हजूरी अंदर दीवान हाल गुरद्वारा श्री मंजी साहिब जी विखे जुड़ मिल बैठे मीडिया दे साधन राही आपो अपने घरां अंदर जुड़ मिल बैठे गुरु रूप प्यारी साध संगत जी गुरफते प्रवान करना वाहे गुरु जी का खालसा वाहे गुरु जी की फतेह अमृत वेले सचखंड श्री हरिमंदर साहिब जी तो धन श्री गुरु रामदास सचे पातशाह महाराज जी दे दरों करों धन धन श्री गुरु ग्रंथ साहिब सचे पातशाह महाराज जी ने जो सानू श्री मुख वाक साहिब जी की बख्शिश कीती इस अस्थान की नित्ता प्रति मर्यादा अनुसार उस हुक्मनामा साहिब जी की कथा विचार करन सुनन वास्ते ਆਪਾਂ ਸਾਰੇ ਹੀ ਇਕੱਤਰ ਹੋਏ ਹਾਂ ਉੱਥੇ ਨਾਲ ਹੀ ਅੱਜ ਦੇ ਦਿਨ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਸਤਿਗੁਰੂ ਦਾਤਾ ਬੰਦੀ ਛੋੜ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਹੈ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਜਦੋਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਸ਼ਹਾਦਤ ਦੇਣ ਲਈ ਲਾਹੌਰ ਨੂੰ ਚਾਲਾ ਮਾਰਦੇ ਹੈ ਉਸ ਤੋਂ ਪਹਿਲਾਂ ਗੁਰਿਆਈ ਦੀ ਬਖਸ਼ਿਸ਼ ਸ਼੍ਰੀ ਕੋਠਾ ਸਾਹਿਬ ਜੀ ਦੇ ਅਸਥਾਨ ਤੇ ਕਰਕੇ ਜਾਂਦੇ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਤੋਂ ਉਪਰੰਤ ਕਿਉਂਕਿ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਨੇ ਇਹ ਦਰਸਾ ਦਿੱਤਾ ਸੀ ਕਿ ਇਹ ਲੋਕ ਹੁਣ ਵਿਚਾਰ ਨਾਲ ਨਿਮਰਤਾ ਨਾਲ ਸਹਿਣਸ਼ੀਲਤਾ ਦਿਖਾਉਣ ਦੇ ਨਾਲ ਨਹੀਂ ਮੰਨਣਗੇ ਅਤੇ ਸੱਚੇ ਪਾਤਸ਼ਾਹ ਜੀ ਨੇ ਫਿਰ ਗੁਰਸਿੱਖਾਂ ਦੇ ਹੱਥ ਉੱਥੋਂ ਸੁਨੇਹਾ ਵੀ ਭੇਜਿਆ ਸੀ ਕਿ ਹੁਣ ਪਹਿਲਾਂ ਵਾਲੀ ਮਰਿਆਦਾ ਦੇ ਨਾਲ ਗੁਰੂ ਘਰ ਦੇ ਵਿੱਚ ਸ਼ਸਤਰਧਾਰੀ ਹੋਣ ਦੀ ਮਰਿਆਦਾ ਦਾ ਆਗਾਜ਼ ਕਰਨਾ ਆਰੰਭ ਕਰਨਾ। ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਿੱਥੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਥਾਪਨਾ ਕੀਤੀ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਸ਼੍ਰੀ ਸਾਹਿਬ ਪਹਿਨ ਕਰਕੇ ਗੁਰੂ ਘਰ ਵਿੱਚ ਫਿਰ ਮੀਰੀ ਪੀਰੀ ਦਾ ਸਿਧਾਂਤ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਾਇਮ ਕੀਤਾ। ਬੜਾ ਵਿਵਾਦ ਉੱਠਿਆ ਉਸ ਵੇਲੇ ਜੀ, ਕਿਉਂਕਿ ਜਿਹੜੇ ਗੁਰੂ ਘਰ ਦੇ ਵਿਰੋਧੀ ਸਨ ਉਹਨਾਂ ਨੂੰ ਮੌਕਾ ਮਿਲ ਗਿਆ। ਰਾਜਨੀਤਿਕ ਲੋਕਾਂ ਨੇ ਤੇ ਇਹ ਵਿਵਾਦ ਕਰਨਾ ਹੀ ਸੀ। ਜਿਹੜੇ ਪਰਮੇਸ਼ਰ ਦੇ ਢੁੰਡਾਊ ਸਨ ਨਾ, ਉਹਨਾਂ ਨੂੰ ਵੀ ਇਹ ਸਿਧਾਂਤ ਸਮਝ ਨਾ ਆਇਆ, ਉਹਨਾਂ ਨੇ ਵੀ ਵਿਰੋਧ ਕੀਤਾ ਜੀ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਬੜਾ ਜ਼ਿਕਰ ਕੀਤਾ ਵਾ ਵੀ ਆਮ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਇਹ ਗੁਰੂ ਘਰ ਦੇ ਸਿਧਾਂਤ ਤੋਂ ਬਾਹਰ ਚਲੇ ਗਏ ਨੇ। ਪਹਿਲੇ ਗੁਰੂ ਸਾਹਿਬਾਨ ਜੀ ਤਖ਼ਤ 'ਤੇ ਬੈਠ ਕੇ ਉਪਦੇਸ਼ ਦਿੰਦੇ ਸਨ, ਸੰਗਤ ਕਰਦੇ ਕਰਾਉਂਦੇ ਸਨ, ਪਰ ਇਹ ਤੇ ਕੁੱਤੇ ਰੱਖੇ ਨੇ, ਫੌਜਾਂ ਰੱਖੀਆਂ ਨੇ, ਸ਼ਿਕਾਰ ਖੇਡਦੇ ਨੇ। ਕਿਉਂਕਿ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਿੱਥੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਥਾਪਨਾ ਕੀਤੀ, ਮੀਰੀ ਪੀਰੀ ਦਾ ਸਿਧਾਂਤ ਲਾਗੂ ਕੀਤਾ, ਉੱਥੇ ਸੱਚੇ ਪਾਤਸ਼ਾਹ ਜੀ ਨੇ ਇਹ ਹੁਕਮਨਾਮਾ ਸਾਹਿਬ ਵੀ ਸੰਗਤਾਂ ਨੂੰ ਜਾਰੀ ਕੀਤੇ ਸਨ ਕਿ ਸਾਡੀ ਬਹੁਤੀ ਖੁਸ਼ੀ ਉਹਨਾਂ ਗੁਰਸਿੱਖਾਂ ਅਤੇ ਸੰਗਤਾਂ 'ਤੇ ਹੋਏਗੀ ਜਿਹੜੇ ਵਧੀਆ ਕਿਸਮ ਦੇ ਘੋੜੇ ਭੇਟਾ ਕਰਨਗੇ, ਵਧੀਆ ਕਿਸਮ ਦੇ ਸ਼ਸਤਰ ਭੇਟਾ ਕਰਨਗੇ, ਅਤੇ ਜਾਂ ਜਿਹੜਾ ਆਪਣਾ ਆਪਾ ਜਵਾਨੀਆਂ ਭੇਟਾ ਕਰੇਗਾ ਗੁਰੂ ਘਰ, ਉਹ ਫਿਰ ਇਹਨਾਂ ਤਿੰਨਾਂ ਭੇਟਾਵਾਂ ਦੇ ਨਾਲ ਹੀ ਕੁਝ ਨੇ ਜਵਾਨੀਆਂ ਭੇਟਾ ਕੀਤੀਆਂ, ਆਪਣਾ ਆਪ ਭੇਟਾ ਕੀਤਾ, ਘੋੜੇ ਆਏ, ਸ਼ਸਤਰ ਆਏ, ਫਿਰ ਫੌਜਾਂ ਤਿਆਰ ਹੋ ਗਈਆਂ। ਇਸ ਸਿਧਾਂਤ ਨੂੰ ਅਸਲ ਦੇ ਵਿੱਚ ਨਾ ਜੀ, ਜਿਹੜੀ ਮਨੁੱਖੀ ਸਮਝ ਹੈ ਉਹ ਜਿੱਥੋਂ ਤੱਕ ਉਹਦਾ ਦਾਇਰਾ ਨਾ ਵੱਧ ਤੋਂ ਵੱਧ ਅਤੇ ਜਿੱਥੋਂ ਉਹ ਖਤਮ ਹੁੰਦੀ ਹੈ, ਗੁਰੂ ਉਸ ਤੋਂ ਅੱਗੇ ਸ਼ੁਰੂ ਹੁੰਦਾ ਹੈ, ਉਹ ਫਿਰ ਸਾਡੀ ਸਮਝ ਵਿੱਚ ਨਹੀਂ ਆਉਂਦੀ। ਜਦੋਂ ਸਾਡੀ ਸਮਝ ਵਿੱਚ ਕੋਈ ਗੱਲ ਨਹੀਂ ਆਉਂਦੀ ਤਾਂ ਮਨੁੱਖੀ ਮਾਨ ਆ, ਮਨੁੱਖ ਫਿਰ ਉਸ ਨੂੰ ਮੰਨਣ ਨੂੰ ਤਿਆਰ ਨਹੀਂ ਹੁੰਦਾ। ਇਹ ਮਜਬੂਰੀ ਹੈ ਮਨੁੱਖ ਦੀ ਕਿ ਉਹ ਮੰਨਦਾ ਉਹਨਾਂ ਕੀ ਆ ਜਿੰਨਾ ਕੁ ਉਹਦੀ ਸਮਝ ਵਿੱਚ ਆ ਜਾਂਦਾ। ਜਿਹੜਾ ਸਮਝ ਵਿੱਚ ਨਹੀਂ ਆ ਜਾਂਦਾ ਉਹਦੇ 'ਤੇ ਫਿਰ ਤਰਕ ਕੁਤਰਕ ਵਾਦ ਵਿਵਾਦ ਕਰਨ ਲੱਗ ਪੈਂਦਾ ਜੀ। ਪਰ ਸੱਚੇ ਪਾਤਸ਼ਾਹ ਜੀ ਜਿਹੜੇ ਸਤਿਗੁਰੂ ਜੀ ਦੀ ਚਰਨ ਛਰਨ ਦੇ ਵਿੱਚ ਉਸ ਵੇਲੇ ਗੁਰਮਤ ਦੇ ਧਾਰਨੀ ਚੜ੍ਹਦੀ ਕਲਾ ਵਾਲੇ ਗੁਰਸਿੱਖ ਸਨ, ਉਹਨਾਂ ਬੜਾ ਪ੍ਰਚਾਰ ਕੀਤਾ ਵੀ ਫਰਕ ਵੱਖਰਾ ਕੋਈ ਨਹੀਂ, ਇਹ ਤੇ ਕੇਵਲ ਸ਼ਸਤਰ ਸਵੈ ਰੱਖਿਆ ਵਾਸਤੇ, ਗਰੀਬ ਗੁਰਬੇ ਮਜ਼ਲੂਮ ਦੀ ਰੱਖਿਆ ਵਾਸਤੇ ਹੈ, ਹੋਰ ਇਹਨਾਂ ਦੇ ਨਾਲ ਕੋਈ ਇਹ ਨਹੀਂ ਵੀ ਜੰਗ ਯੁੱਧ ਕਰਕੇ ਤੇ ਦੂਸਰਿਆਂ ਦੇ ਰਾਜ ਭਾਗ ਖੋਹਣੇ ਆ ਜਾਂ ਦੂਸਰੇ ਆਮ ਲੋਕਾਂ ਵਾਂਗ ਦੂਸਰੇ ਲੋਕਾਂ ਤੇ ਜਬਰ ਜ਼ੁਲਮ ਕਰਨਾ ਨਹੀਂ, ਇਹ ਤੇ ਜਬਰ ਜ਼ੁਲਮ ਦੇ ਖਿਲਾਫ ਸਿਧਾਂਤ ਕਾਇਮ ਕੀਤਾ ਗਿਆ। ਇੱਕ ਪੜ੍ਹ ਰਿਹਾ ਸਾਂ ਮੈਂ, ਪ੍ਰਿੰਸੀਪਲ ਸਤਬੀਰ ਸਿੰਘ ਹੋਣਾ ਗੁਰਭਾਰੀ ਪੁਸਤਕ ਦੇ ਵਿੱਚ ਜ਼ਿਕਰ ਕੀਤਾ ਜੀ, ਮਹਾਰਾਸ਼ਟਰ ਦਾ ਇੱਕ ਸੰਤ ਸੀ ਸੰਤ ਸਮਰੱਥ ਦਾਸ, ਉਹ ਢੰਡਾਊ ਪਰਮੇਸ਼ਰ ਦਾ ਸੀ ਜੀ। ਉਹ ਫਿਰ ਸਭ ਧਰਮਾਂ ਦੇ ਉਸ ਵੇਲੇ ਦੇ ਲੋਕਾਂ ਕੋਲ ਅਤੇ ਉਹਨਾਂ ਧਰਮਾਂ ਦੇ ਜਿਹੜੇ ਉਸ ਵੇਲੇ ਪ੍ਰਮੁੱਖ ਗੁਰੂ ਕਹਿ ਲਓ ਆਗੂ ਕਹਿ ਲਓ ਉਹਨਾਂ ਕੋਲ ਜਾ ਰਿਹਾ ਸੀ ਵਾਰ ਵਾਰ। ਅਸਲ 'ਚ ਉਹਦੀ ਇੱਛਾ ਸੀ ਮੈਨੂੰ ਰੱਬ ਮਿਲੇ, ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੋਵੇ। ਉਹ ਫਿਰ ਇਸ ਕਰਕੇ ਵੱਖ ਵੱਖ ਧਰਮਾਂ ਦੇ ਆਗੂਆਂ ਕੋਲ ਜਾ ਰਿਹਾ ਸੀ। ਦਸ ਭਾਈ ਉਹਨੂੰ ਕਿਸੇ ਨੇ ਵੀ ਇਸ ਵੇਲੇ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ ਘਰ ਦੀ ਜੋ ਗੁਰਿਆਈ ਗੁਰਗੱਦੀ ਚੱਲੀ ਆਉਂਦੀ ਹੈ ਉਸ ਉੱਪਰ ਬਿਰਾਜਮਾਨ ਹਨ, ਉਹਨਾਂ ਦਾ ਨਾਮ ਹੈ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਉਹ ਭਰਮਣ ਕਰਦਾ ਦੇਸ਼ਾਂ ਦੇਸ਼ਾਂਤਰਾਂ ਦਾ ਰਟਨ ਕਰ ਰਿਹਾ ਸੀ। ਇਹਦੀ ਮੁਲਾਕਾਤ ਹੁੰਦੀ ਹੈ ਸ਼੍ਰੀਨਗਰ, ਇੱਧਰੋਂ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਸ਼੍ਰੀਨਗਰ ਦੀ ਧਰਤੀ 'ਤੇ ਗਏ ਸੀ। ਉੱਧਰੋਂ ਉਹ ਵੀ ਭਟਕਦਾ ਭਰਮਦਾ ਉੱਥੇ ਮਿਲਦਾ ਜੀ, ਅਤੇ ਜਦੋਂ ਪਹਿਲੇ ਦਿਨ ਇਹਦਾ ਮਿਲਾਪ ਹੁੰਦਾ, ਸੱਚੇ ਪਾਤਸ਼ਾਹ ਜੀ ਸ਼ਿਕਾਰ ਖੇਡ ਕੇ ਆ ਰਹੇ ਸਨ। ਸੱਚੇ ਪਾਤਸ਼ਾਹ ਜੀ ਨੇ ਵਰਦੀ ਪਾਈ ਹੋਈ ਸੂਰਮਿਆਂ ਵਾਲੀ, ਸ਼ਸਤਰ ਸਜਾਏ ਹੋਏ ਨੇ, ਨਾਲ ਫੌਜਾਂ ਘੋੜੇ, ਗੁਰਸਿੱਖ ਚੜ੍ਹਦੀ ਕਲਾ ਵਿੱਚ ਸਾਰੇ ਨਾਲ ਹੈ। ਅਤੇ ਇਹਨੇ ਵੀ ਉਸ ਵੇਲੇ ਫਿਰ ਤਰਕ ਕੀਤੀ ਸੀ, ਕਹਿਣ ਲੱਗਾ ਮੈਂ ਤੇ ਬੜੀ ਭਾਵਨਾ ਨਾਲ ਆਇਆ ਸਾਂ ਅਤੇ ਵਡਿਆਈ ਬੜੀ ਸੋਹਣੀ ਸੀ ਮੈਂ ਗੁਰੂ ਨਾਨਕ ਦੇ ਘਰ ਦੀ, ਪਰ ਮੈਂ ਸੁਣਿਆ ਸੀ ਵੀ ਗੁਰੂ ਨਾਨਕ ਤਿਆਗੀ ਸਨ, ਵੈਰਾਗੀ ਸਨ, ਫਕੀਰੀ ਦੇ ਭੇਸ ਵਿੱਚ ਰਹੇ ਅਤੇ ਰੱਬ ਦੇ ਬੜਾ ਨੇੜੇ ਸਨ, ਕੋਈ ਕਹਿੰਦਾ ਉਹ ਰੱਬ ਦੇ ਰੂਪ ਸਨ। ਮੈਂ ਤੇ ਬੜੀ ਭਾਵਨਾ ਨਾਲ ਆਇਆ ਸਾਂ ਵੀ ਮੇਰੀ ਇੱਛਾ ਪੂਰੀ ਹੋ ਜਾਏਗੀ, ਚਿਰਾਂ ਤੋਂ ਜੋ ਮੈਂ ਪਰਮੇਸ਼ਰ ਦੀ ਭਾਲ ਕਰ ਰਿਹਾ ਉਹ ਪੂਰੀ ਹੋ ਜਾਏਗੀ, ਪਰ ਇੱਧਰ ਤੇ ਤੁਸੀਂ ਤੇ ਹੋਰ ਹੀ ਰੂਪ ਬਦਲਿਆ, ਫੌਜਾਂ ਰੱਖੀਆਂ, ਘੋੜੇ ਰੱਖੇ ਨੇ, ਸ਼ਸਤਰ ਪਕੜੇ ਨੇ, ਤੁਹਾਡਾ ਜਿਹੜਾ ਪਹਿਰਾਵਾ ਇਹ ਤੇ ਜੰਗਾਂ ਯੁੱਧਾਂ ਵਾਲਾ, ਇਹ ਤੇ ਪਰਮਾਰਥ ਤੋਂ ਬੜੀ ਦੂਰ ਜਾਪਦਾ। ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਸੰਤ ਸਮਰੱਥ ਦਾਸ ਨੂੰ ਕਿਹਾ ਸੀ, ਗੁਰੂ ਨਾਨਕ ਨੇ ਸੰਸਾਰ ਨਹੀਂ ਸੀ ਤਿਆਗਿਆ, ਮਾਇਆ ਦਾ ਤਿਆਗ ਕੀਤਾ ਸੀ, ਉਹ ਮਨ ਦੇ ਤੌਰ ਤੇ ਕੀਤਾ ਸੀ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਸ ਵੇਲੇ ਬਚਨ ਕੀਤੇ ਸਨ, ਜ਼ਿਕਰ ਕੀਤਾ ਜੀ ਇਤਿਹਾਸਕਾਰਾਂ ਨੇ, ਬਾਤਨ ਫਕੀਰੀ ਯਾਹਰ ਅਮੀਰੀ, ਸ਼ਾਸਤਰ ਗਰੀਬ ਕੀ ਰੱਖਿਆ ਜਰਵਾਣੇ ਕੀ ਪੱਖਿਆ। ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ ਸਮਰੱਥ ਦਾਸ ਜੀ, ਫਕੀਰੀ ਦਿਲ ਦੀ ਹੈ, ਫਕੀਰੀ ਵਿਖਾਵੇ ਦੀ ਪ੍ਰਵਾਨ ਨਹੀਂ ਪਰਮੇਸ਼ਰ ਦੇ ਘਰ, ਦਿਲੋਂ ਉਹਦਾ ਕਿੰਨਾ ਮੋਹ ਟੁੱਟ ਚੁੱਕਾ ਇਸ ਦੁਨੀਆ ਨਾਲ ਪਦਾਰਥਾਂ ਨਾਲ, ਇਹ ਗੁਰੂ ਜਾਣ ਲੈਂਦਾ, ਪਰ ਇਹ ਦਿਲ ਦੀ ਫਕੀਰੀ ਹੁੰਦੀ ਹੈ। ਜੇ ਬਾਹਰੋਂ ਭੇਖ ਪਾਇਆ ਅੰਦਰੋਂ ਫੇਰ ਪਕੜ ਉਵੇਂ ਹੀ ਹੈ, ਕੋਈ ਫਾਇਦਾ ਨਹੀਂ ਫਕੀਰੀ ਦਾ। ਤੇ ਯਾਹਰ ਅਮੀਰੀ, ਬਾਹਰੀ ਤੌਰ ਤੇ ਅਸੀਂ ਆਪਣੇ ਗੁਰਸਿੱਖਾਂ ਨੂੰ ਗ੍ਰਿਸ਼ਤੀ ਜੀਵਨ ਵਿੱਚ ਵਿਚਰਨ ਦਾ, ਰਾਜ ਭਾਗ ਮਾਨਣ ਦਾ ਵੀ ਸੰਕਲਪ ਦਿੱਤਾ, ਪਰ ਜਿਹੜੇ ਸ਼ਸਤਰ ਪਕੜੇ ਆ ਨਾ, ਇਹ ਇੱਕ ਤੇ ਇਸ ਵਾਸਤੇ ਹੈ ਵੀ ਇਹ ਨਹੀਂ ਵੀ ਧਰਮੀ ਬੰਦਾ ਮਾਲਾ ਫੇਰੀ ਜਾਵੇ, ਨਾਮ ਜਪੀ ਜਾਵੇ, ਉਹਦੇ ਲਾਗੇ ਕਿਸੇ ਗਰੀਬ ਤੇ ਜ਼ੁਲਮ ਹੋ ਰਿਹਾ, ਅਨਿਆਰ ਹੋ ਰਿਹਾ ਤੇ ਉਹ ਹੂਕ ਹੀ ਨਾ ਮਾਰੇ, ਨਹੀਂ ਉਹ ਉਹਦੀ ਮਦਦ ਲਈ ਉੱਠ ਕੇ ਖੜਾ ਹੋਵੇ, ਜ਼ਾਲਮ ਦੇ ਸਾਹਮਣੇ ਗਰੀਬ ਗੁਰਬੇ ਦੀ ਰੱਖਿਆ ਲਈ ਉਹਦੇ ਸਾਹਮਣੇ ਅੜਕੇ ਖੜਾ ਹੋਵੇ, ਸ਼ਸਤਰ ਇਸ ਕਰਕੇ ਹੈ। ਤੇ ਫਿਰ ਜਿਹੜਾ ਚੜ ਕੇ ਆਉਂਦਾ ਜੇ ਉਹ ਵਿਚਾਰਾਂ ਨਾਲ ਨਹੀਂ ਮੰਨਦਾ ਤੇ ਫਿਰ ਇਹ ਜਰਵਾਣੇ ਦੀ ਪੱਖਿਆ ਵਾਸਤੇ ਹੈ। ਹੋਰ ਇਹ ਕਿਸੇ ਦੇ ਰਾਜ ਤੇ ਕਬਜ਼ਾ ਕਰਨ ਲਈ ਨਹੀਂ, ਕਿਸੇ ਦੇਸ਼ ਤੇ ਲੁੱਟਮਾਰ ਕਰਨ ਲਈ ਨਹੀਂ ਫੜੇ, ਇਹ ਤੇ ਆਪਣੀ ਸਵੈ ਰੱਖਿਆ ਵਾਸਤੇ। ਬੜੀ ਲੰਮੀ ਚੌੜੀ ਵਾਰਤਾ ਹੁੰਦੀ ਹੈ ਜੀ ਸੰਤ ਸਮਰੱਥ ਦਾਸ ਨਾਲ ਸ਼੍ਰੀਨਗਰ ਓੜਕ ਨੂੰ। ਫਿਰ ਉਹਨੇ ਜਦੋਂ ਸਾਰਾ ਸਿਧਾਂਤ ਉਹਨੂੰ ਸਮਝ ਆਇਆ ਨਾ, ਉਹਨੇ ਫਿਰ ਇੱਕੋ ਹੀ ਗੱਲ ਕਹੀ ਸੀ, ਜੈ ਬਾਤ ਹਮਾਰੇ ਮਨ ਕੋ ਭਾਵਤੀ ਹੈ। ਇਵੇਂ ਲਿਖਿਆ ਜੀ ਇਤਿਹਾਸਕਾਰਾਂ ਨੇ। ਕਹਿਣ ਲੱਗਾ ਇਹ ਸਿਧਾਂਤ ਤੇ ਬਹੁਤ ਵਧੀਆ ਵੀ ਕਿਸੇ ਦੇ ਅੱਗੇ ਹੱਥ ਹੀ ਨਹੀਂ ਅੱਡਣਾ ਪਵੇਗਾ ਧਰਮੀ ਬੰਦੇ ਨੂੰ। ਉਹ ਧਰਮ ਦੇ ਰਸਤੇ ਤੇ ਚੱਲ ਰਿਹਾ ਪਰ ਫਿਰ ਵੀ ਉਹ ਸਵੈ ਮਾਣ ਨਾਲ ਜੀਵੇਗਾ, ਕਿਸੇ ਅੱਗੇ ਹੱਥ ਨਹੀਂ ਅੱਡੇਗਾ, ਕਿਸੇ ਦੀ ਮਦਦ ਲਈ ਉਸਨੂੰ ਪਕਾਰ ਹੀ ਨਹੀਂ ਕਰਨੀ ਪਵੇਗੀ। ਪਰ ਜੇ ਉਹ ਮੀਰੀ ਪੀਰੀ ਦੇ ਸਿਧਾਂਤ ਤੇ ਚੱਲੇਗਾ ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਕੋਲੋਂ ਉਪਦੇਸ਼ ਲੈ ਕਰਕੇ ਉਹ ਸੱਚਮੁੱਚ ਹੀ ਸੰਤ ਬਣ ਗਿਆ ਸੀ ਜੀ, ਪਹੁੰਚ ਗਿਆ ਸੀ ਰੱਬ ਤੱਕ। ਇਹ ਉਹੋ ਹੀ ਸੰਤ ਸਮਰੱਥ ਦਾਸ ਹੈ। ਸ਼ਿਵਾ ਜੀ ਮਰਹੱਟੇ ਦਾ ਇਹ ਧਰਮ ਗੁਰੂ ਵਿਦਿਆ ਗੁਰੂ ਬਣਿਆ ਮੁੜ ਕੇ। ਇਹਨੇ ਇਹੋ ਹੀ ਸਿਧਾਂਤ ਇਹੋ ਹੀ ਪਾਠ ਉਹਨੂੰ ਗੁਰੂ ਘਰ ਦਾ ਮੀਰੀ ਪੀਰੀ ਵਾਲੇ ਦੇ ਸਿਧਾਂਤ ਦਾ ਪੜ੍ਹਾਇਆ ਸੀ ਤੇ ਉਹ ਛੋਟੀ ਉਮਰੇ ਸ਼ਿਵਾ ਜੀ ਮਰਹੱਟਾ। ਨਾ ਵੇਖੋ ਬੜੇ ਪੱਖ ਹੁੰਦੇ ਨੇ ਰਾਜਨੀਤਿਕ ਲੋਕਾਂ ਦੀ ਜ਼ਿੰਦਗੀ ਦੇ ਵਿੱਚ, ਕਈ ਗਿਰਾਵਟ ਵਾਲੇ ਵੀ ਪੱਖ ਹੁੰਦੇ ਨੇ, ਪਰ ਉਹ ਇੱਕ ਬਹੁਤ ਬਲਵਾਨ ਸੂਰਮਾ ਬਣਿਆ। ਬੜੀ ਛੋਟੀ ਉਮਰੇ ਉਹਨੇ ਇੱਕ ਫੌਜ ਸੰਗਠਿਤ ਕਰ ਲਈ ਸੀ। ਉਹ ਸਾਰੀ ਇਸੇ ਸਿਧਾਂਤ ਦੀ ਬਦੌਲਤ ਸੀ ਜਿਹੜੇ ਉਹਦੇ ਵਿਦਿਆ ਗੁਰੂ ਸੰਤ ਸਮਰੱਥ ਦਾਸ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕੋਲੋਂ ਸਰਵਣ ਕੀਤਾ ਤੇ ਅੱਗੇ ਉਹਦਾ ਵਿਦਿਆ ਗੁਰੂ ਬਣ ਕੇ ਉਹਨੂੰ ਉਸ ਸਿਧਾਂਤ ਤੇ ਚੱਲਣ ਦੀ ਪ੍ਰੇਰਨਾ ਕੀਤੀ। ਇਹ ਸਿਧਾਂਤ ਸੀ ਗੁਰੂ ਘਰ ਦਾ। ਇਸ ਸਿਧਾਂਤ ਤੇ ਕੋਈ ਹੋਰ ਵੀ ਚੱਲੇ ਨਾ ਤੇ ਉਹ ਵੀ ਉਸ ਖੇਤਰ ਵਿੱਚ ਸਫਲ ਹੋ ਗਏ, ਕਿਸੇ ਦੇ ਅੱਗੇ ਨਿਵੇਂ ਨਹੀਂ। ਉਹ ਜਾਬਰ ਦੇ ਸਾਹਮਣੇ, ਜ਼ੁਲਮ ਦੇ ਸਾਹਮਣੇ ਅੜ ਖਲੋਏ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ। ਇਤਿਹਾਸਕਾਰਾਂ ਜ਼ਿਕਰ ਕੀਤਾ ਆਪ ਜੀ ਦੇ ਤਿੰਨ ਮਹਿਲ ਸਨ, ਮਾਤਾ ਦਮੋਦਰੀ ਜੀ, ਦੂਸਰੇ ਮਹਿਲ ਜੀ ਦੇ ਦੋ ਨਾਮ ਇਤਿਹਾਸਕਾਰਾਂ, ਮਾਤਾ ਮਰਵਾਹੀ ਜੀ, ਮਾਤਾ ਮਹਾਂਦੇਵੀ ਜੀ। ਇਹ ਨਾਮ ਇੱਕੇ ਮਹਿਲ ਦੇ ਦੋ ਆਉਂਦੇ ਆ ਇਤਿਹਾਸ ਵਿੱਚ। ਤੀਸਰੇ ਸਨ ਮਾਤਾ ਨਾਨਕੀ ਜੀ। ਸਤਿਗੁਰਾਂ ਦੇ ਘਰ ਪੰਜ ਸਪੁੱਤਰਾਂ ਨੇ, ਇੱਕ ਸਪੁੱਤਰੀ ਨੇ ਜਨਮ ਲਿਆ। ਸਪੁੱਤਰੀ ਦਾ ਨਾਮ ਬੀਬੀ ਵੀਰੋ ਜੀ। ਸਪੁੱਤਰਾਂ ਦੇ ਵਿੱਚੋਂ ਸਭ ਤੋਂ ਵੱਡੇ ਸਾਹਿਬਜ਼ਾਦੇ ਸਨ ਬਾਬਾ ਗੁਰਦਿੱਤਾ ਜੀ, ਦੂਸਰੇ ਬਾਬਾ ਅਣੀ ਰਾਏ ਜੀ, ਤੀਸਰੇ ਬਾਬਾ ਸੂਰਜਮਲ ਜੀ, ਚੌਥੇ ਬਾਬਾ ਅਟਲ ਰਾਏ ਜੀ, ਪੰਜਵੇਂ ਸਾਰਿਆਂ ਤੋਂ ਛੋਟੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਬਾਬਾ ਗੁਰਦਿੱਤਾ ਜੀ ਦੇ ਘਰ ਦੋ ਸਪੁੱਤਰਾਂ ਨੇ ਜਨਮ ਲਿਆ। ਵੱਡਾ ਸਪੁੱਤਰ ਜਿਸ ਦਾ ਨਾਮ ਰੱਖਿਆ ਧੀਰਮਲ, ਉਸ ਤੋਂ ਬਾਅਦ ਇੱਕ ਹੋਰ ਸਪੁੱਤਰ ਨੇ ਜਨਮ ਲਿਆ ਜਿਹੜੇ ਸਾਡੇ ਸੱਤਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਹੋਏ ਨੇ। ਸੱਚੇ ਪਾਤਸ਼ਾਹ ਜੀ ਨੇ ਫਿਰ ਸਮਾਂ ਆਉਣ ਤੇ ਸੱਚਖੰਡ ਦਾ ਸਮਾਂ ਜਾਣ ਕਰਕੇ ਚੇਤ ਵਧੀ 13 ਸਨ ਬਿਕਰਮੀ 1701 ਸਨ ਈਸਵੀ 1644 ਨੂੰ ਸ਼੍ਰੀ ਕੀਰਤਪੁਰ ਸਾਹਿਬ ਜੀ ਵਿਖੇ ਉਸ ਵੇਲੇ ਦੋ ਸਪੁੱਤਰ ਚੜ੍ਹਾਈ ਕਰ ਚੁੱਕੇ ਸਨ ਸੱਚੇ ਪਾਤਸ਼ਾਹ ਜੀ ਦੇ, ਬਾਬਾ ਅਟਲ ਰਾਏ ਜੀ ਤੇ ਬਾਬਾ ਗੁਰਦਿੱਤਾ ਜੀ। ਵੀ ਤਿੰਨ ਸਪੁੱਤਰ ਮੌਜੂਦ ਸਨ, ਬਾਬਾ ਅਣੀ ਰਾਏ ਜੀ, ਬਾਬਾ ਸੂਰਜਮਲ ਜੀ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਤੇ ਦੋ ਪੋਤਰੇ। ਵੱਡੇ ਪੋਤਰੇ ਨੂੰ ਵੀ ਛੱਡ ਕੇ ਸੱਚੇ ਪਾਤਸ਼ਾਹ ਜੀ ਨੇ ਦਾਤ ਜੋਤ ਖਸਮੈ ਵਡਿਆਈ, ਧੁਰ ਦੀ ਦਾਤ ਜਿਸ ਦੇ ਮਸਤਕ ਤੇ ਪਰਮੇਸ਼ਰ ਨੇ ਪਾਈ, ਉਸ ਹੁਕਮ ਅਨੁਸਾਰ ਆਪਣੇ ਛੋਟੇ ਪੋਤਰੇ ਧੰਨ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਗੁਰਿਆਈ ਦੀ ਬਖਸ਼ਿਸ਼ ਕੀਤੀ। ਅਤੇ ਅੱਜ ਦੇ ਦਿਨ, ਅੱਜ ਚੇਤ ਸੁਦੀ 5 ਹੈ, ਚੇਤ ਸੁਦੀ 5 ਨੂੰ ਸੰਮਤ ਬਿਕਰਮੀ 1701 ਨੂੰ ਮੁਤਾਬਕ ਸੰਨ ਈਸਵੀ 1644 ਨੂੰ ਅੱਜ ਦੇ ਦਿਨ ਸ਼੍ਰੀ ਕੀਰਤਪੁਰ ਸਾਹਿਬ ਜੀ ਵਿਖੇ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੋਤੀ ਜੋਤ ਸਮਾਏ। ਇੱਕ ਵਿਲੱਖਣ ਗੱਲ ਵੇਖੀ ਹੈ ਜੀ, ਧਰਮ ਦੀ ਦੁਨੀਆਂ ਦੇ ਵਿੱਚ ਰਹਿਬਰ ਮੁਰਸ਼ਦ ਉਹ ਹੈ ਜਿਹੜਾ ਦਿਲਾਂ ਤੇ ਰਾਜ ਕਰੇ, ਦਿਲੋਂ ਉਹਨੂੰ ਚਾਹੁੰਦੇ ਆਉਣ ਲੋਕ। ਨਹੀਂ ਤੇ ਰਾਜਨੀਤਿਕ ਲੋਕ ਤੇ ਆਪਣੇ ਦਬਾਅ ਨਾਲ ਵੀ ਦਬਾ ਕੇ ਆਪਣੀ ਈਨ ਮਨਾ ਲੈਂਦੇ ਆ, ਪਰ ਧਰਮ ਦੀ ਦੁਨੀਆਂ ਦੇ ਵਿੱਚ ਸਾਰੀ ਮਨ ਦੀ ਖੇਡ ਆ। ਇਹਨਾਂ ਦਿਲੋਂ ਸਤਿਕਾਰ ਆਮ ਤਬਕਾ, ਧਾਰਮਿਕ ਲੋਕ, ਰਾਜਨੀਤਿਕ ਲੋਕ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕਰਦੇ ਸਨ। ਇੱਕ ਫਕੀਰ ਆਇਆ, ਬੜਾ ਪਹੁੰਚਿਆ ਆਇਆ, ਢੰਡਾਊ ਆਉਂਦੇ ਸਨ ਪਰਮੇਸ਼ਰ ਦੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ। ਉਹਨੇ ਸਵਾਲ ਕੀਤਾ ਸੀ, ਕਹਿਣ ਲੱਗਾ ਪਰਮੇਸ਼ਰ ਦੇ ਦਰ ਘਰ ਵਿੱਚ ਰਸਾਈ ਕਿਵੇਂ ਹੋਵੇ। ਸੱਚੇ ਪਾਤਸ਼ਾਹ ਜੀ ਨੇ ਅੱਗਿਓਂ ਇੰਨਾ ਹੀ ਉੱਤਰ ਦਿੱਤਾ ਸੀ, ਭਲੇ ਪੁਰਖਾਂ ਦੀ ਸੰਗਤ ਕਰਨ ਦੇ ਨਾਲ। ਬਸ ਉਹਨੂੰ ਸਵਾਲ ਦਾ ਜਵਾਬ ਮਿਲ ਗਿਆ ਸੀ। ਇਤਿਹਾਸਕਾਰਾਂ ਜ਼ਿਕਰ ਕੀਤਾ, ਇਹਨਾਂ ਲੋਕ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਵਾਰ ਨੇ ਬਲਹਾਰ ਨੇ ਕੁਰਬਾਨ ਜਾਂਦੇ ਸਨ। ਜਦੋਂ ਚਿਖਾ ਨੂੰ ਲਾਂਬੂ ਲਾਇਆ, ਰਾਜਪੂਤ ਰਾਜਾ ਸੀ ਪ੍ਰਤਾਪ ਸਿੰਘ, ਉਹ ਫੜਦਿਆਂ ਫੜਾਉਂਦਿਆਂ ਵੀ ਲੋਕਾਂ ਦੇ ਛਾਲ ਮਾਰ ਕੇ ਚਿਖਾ ਵਿੱਚ ਸੜ ਗਿਆ ਸੀ। ਉੱਥੇ ਬੜੇ ਬੜੇ ਇਤਿਹਾਸਕਾਰ ਉਸ ਵੇਲੇ ਮੋਹਸਨ ਫਾਨੀ ਵਰਗੇ, ਉਹਨਾਂ ਨੇ ਲਿਖਿਆ ਵੀ ਲੋਕ ਦੌੜੇ ਆ ਰਹੇ ਸਨ ਚਿਖਾ ਵਿੱਚ ਛਾਲਾਂ ਮਾਰਨ ਨੂੰ, ਪਰ ਧੰਨ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਰੋਕ ਦਿੱਤਾ ਸੀ ਵੀ ਇਹ ਗੁਰੂ ਘਰ ਦਾ ਸਿਧਾਂਤ ਨਹੀਂ ਹੈ, ਜਿਉਂਦੇ ਜੀ ਚਿਖਾ ਵਿੱਚ ਛਾਲ ਮਾਰ ਕੇ ਮਰਨਾ ਇਹ ਗੁਰੂ ਘਰ ਦਾ ਸਿਧਾਂਤ ਨਹੀਂ ਹੈ। ਸਿਧਾਂਤ ਨੂੰ ਸਮਰਪਿਤ ਹੋਣਾ ਵੀ ਜੋ ਸਿਧਾਂਤ ਸਾਨੂੰ ਗੁਰੂ ਸਾਹਿਬਾਨ ਜੀ ਨੇ ਦਿੱਤਾ ਉਸ 'ਤੇ ਚੱਲਣਾ, ਇਹ ਆਪਾ ਵਾਰਨਾ। ਇੰਜ ਆਪਾ ਵਾਰਨਾ ਨਹੀਂ ਵੀ ਚਿਖਾ ਵਿੱਚ ਛਾਲਾਂ ਮਾਰ ਕੇ ਮਰ ਜਾਣਾ, ਨਹੀਂ, ਇਹ ਆਪਾਂ ਕੁਰਬਾਨ ਕਰਨਾ ਵੀ ਜੋ ਸਿਧਾਂਤ ਸਾਨੂੰ ਮਿਲਿਆ ਉਸ ਸਿਧਾਂਤ ਨੂੰ ਸਮਰਪਿਤ ਹੋ ਕੇ ਚੱਲਣਾ, ਅਸਲ 'ਚ ਇਹ ਗੁਰੂ ਦੇ ਪੂਰਨੇ 'ਤੇ ਚੱਲਣਾ। ਪਰ ਉਹ ਜ਼ਿਕਰ ਮੈਂ ਤਾਂ ਕੀਤਾ ਵੀ ਇਹਨਾਂ ਦਿਲੋਂ ਸਨੇਹ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਆਮ ਲੋਕ, ਧਰਮ ਦੀ ਦੁਨੀਆਂ ਦੇ ਵਿੱਚ ਵਿਚਰਨ ਵਾਲੇ ਲੋਕ, ਰਾਜਨੀਤਿਕ ਲੋਕ ਵੀ ਕਰਦੇ ਸਨ। ਇਹ ਰਾਜਨੀਤਿਕ ਇੱਕ ਰਾਜਾ ਸੀ ਜਿਹਨੇ ਚਿਖਾ ਵਿੱਚ ਛਾਲ ਮਾਰ ਕੇ ਮਰ ਗਿਆ ਸੀ, ਭਾਵੇਂ ਗੁਰੂ ਘਰ ਦਾ ਇਹ ਸਿਧਾਂਤ ਨਹੀਂ ਸੀ। ਐਸੇ ਮਹਾਨ ਸਤਿਗੁਰੂ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ, ਜਿਨ੍ਹਾਂ ਦਾ ਅੱਜ ਜੋਤੀ ਜੋਤ ਦਿਹਾੜਾ, ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਕਮਲਾਂ ਵਿੱਚ ਸਾਡੀ ਕੋਟਾਨ ਕੋਟ ਨਮਸਕਾਰ ਹੈ। ਆਓ ਜੋ ਅੱਜ ਦਾ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਜੀ ਦੀ ਸਾਨੂੰ ਬਖਸ਼ਿਸ਼ ਹੋਈ ਹੈ ਉਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ। ਇੱਕ ਵਾਰੀ ਦੋਵੇਂ ਹੱਥ ਜੋੜ ਕੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ।
ਅੱਜ ਦਾ ਪਾਵਨ ਸ਼੍ਰੀ ਮੁੱਖ ਵਾਕ ਸਾਹਿਬ ਰਾਗ ਸੋਰਠ ਦੇ ਅੰਦਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦੁਆਰਾ ਉਚਾਰਨ ਕੀਤਾ ਹੋਇਆ ਹੈ।
ਸਤਿਗੁਰ ਪੂਰੇ ਭਾਣਾ।
ਸੱਚੇ ਪਾਤਸ਼ਾਹ ਜੀ ਆਰੰਭਤਾ ਦੇ ਵਿੱਚ ਉਸ ਉੱਚੀ ਅਵਸਥਾ ਦਾ ਜ਼ਿਕਰ ਕਰਦੇ ਹੈ ਜਿਹੜੀ ਧਰਮੀ ਬੰਦੇ ਵਾਸਤੇ ਅਤ ਲਾਜ਼ਮੀ ਹੈ। ਭਾਣਾ ਅੱਗੇ ਵੀ ਜ਼ਿਕਰ ਕੀਤਾ ਜੀ, ਭਾਈ ਕਾਹਨ ਸਿੰਘ ਜੀ ਨਾਭਾ ਨੇ ਮਹਾਨ ਕੋਸ਼ ਵਿੱਚ ਡਾਕਟਰ ਸੰਤ ਕਵੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਆਪਣੇ ਜੋ ਉਹਨਾਂ ਕੋਸ਼ ਲਿਖਿਆ ਉਹਦੇ ਵਿੱਚ ਭਾਣੇ ਦੇ ਅਰਥ ਆ ਵੀ ਪਰਮੇਸ਼ਰ ਦਾ ਹੁਕਮ, ਉਹਦੀ ਰਜ਼ਾ, ਜੋ ਉਹ ਕਰ ਰਿਹਾ ਉਹਨੂੰ ਸੱਤ ਕਰਕੇ ਮੰਨਣਾ। ਅਸਲ ਦੇ ਵਿੱਚ ਧਰਮੀ ਬੰਦਾ ਜਦੋਂ ਧਰਮ ਦੇ ਰਸਤੇ 'ਤੇ ਚੱਲਦਾ ਨਾ, ਘਾਲਣਾ ਘਾਲਦਾ, ਅਤੇ ਇੰਜ ਕਹਿ ਲਓ ਜਦੋਂ ਉਹ ਇਸ ਅਵਸਥਾ 'ਤੇ ਪਹੁੰਚ ਜਾਂਦਾ ਨਾ, ਭਾਣਾ ਮੰਨਣ ਦੀ ਅਵਸਥਾ 'ਤੇ, ਹੁਕਮ ਮੰਨਣ ਦੀ ਅਵਸਥਾ 'ਤੇ, ਉਹਦੀ ਰਜ਼ਾ ਦੇ ਵਿੱਚ ਰਹਿਣ ਦੀ ਅਵਸਥਾ 'ਤੇ, ਸਮਝ ਲਓ ਉਹਦੀ ਘਾਲ ਪੂਰੀ ਪੈ ਗਈ, ਥਾਂ ਪੈ ਗਈ ਜੀ, ਇੱਕ ਬੜੀ ਅਵਸਥਾ ਜੀ। ਨਹੀਂ ਤਾਂ ਚੱਲੀ ਜਾਂਦਾ ਮਨੁੱਖ ਧਰਮ ਦੀ ਦੁਨੀਆਂ ਦੇ ਵਿੱਚ, ਪਰ ਇਸ ਅਵਸਥਾ ਤੋਂ ਬੜੀ ਦੂਰੀ ਬਣਾ ਕੇ ਰੱਖਦਾ, ਚੱਲਦਾ ਗੁਰੂ ਦੇ ਦੱਸੇ ਰਸਤੇ 'ਤੇ, ਪਰ ਵਿੱਚ ਵਿੱਚ ਇੰਜ ਚਾਹੁੰਦਾ ਵੀ ਜੋ ਮੈਂ ਕਹਾਂ ਗੁਰੂ ਦਾ ਮਾਰਗ ਹੀ ਉਹ ਹੋਵੇ, ਆਪਣੀ ਦਿਸ਼ਾ ਨਿਰਦੇਸ਼ ਅਨੁਸਾਰ ਗੁਰੂ ਨੂੰ ਚਲਾਉਣਾ ਚਾਹੁੰਦਾ, ਇੰਜ ਨਹੀਂ ਚੱਲਣਾ ਚਾਹੁੰਦਾ ਵੀ ਜੋ ਗੁਰੂ ਨੇ ਕਿਹਾ ਮੈਂ ਉਸ ਰਸਤੇ 'ਚ। ਅਸਲ 'ਚ ਭਾਣੇ ਦੀ ਅਵਸਥਾ ਇਹ ਬੜੀ ਸਿਖਰ ਦੀ ਅਵਸਥਾ ਜੀ। ਤੇ ਇਹ ਉਹ ਅਵਸਥਾ ਵਾ ਜਿੱਥੇ ਜੋ ਗੁਰੂ ਸਮਰਪਿਤ, ਬਿਲਕੁਲ ਟੋਟਲੀ ਸਮਰਪਿਤ ਗੁਰੂ ਨੂੰ, ਜੋ ਗੁਰੂ ਕਹਿ ਰਿਹਾ ਉਸੇ ਅਨੁਸਾਰ ਚੱਲਣਾ। ਬੜੀਆਂ ਇਸੇ ਭਾਣੇ ਦੀਆਂ ਅਵਸਥਾ ਜੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸ਼ਬਦ ਹੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇਹ ਅਰ ਭੈ ਨਹੀਂ ਜਾਂਕੈ, ਕੰਚਨ ਮਾਟੀ ਮਾਨੈ, ਦੁੱਖ ਸੁੱਖ ਦੋਨੋਂ ਸਮ ਕਰ ਜਾਨੈ, ਔਰ ਮਾਨ ਅਪਮਾਨਾ, ਹਰਖ ਸੋਗ ਤੇ ਰਹੇ ਅਤੀਤਾ, ਤਿੰਨ ਜਗ ਤਤ ਪਛਾਨਾ। ਵੀ ਜੋ ਵੀ ਵਰਤ ਰਿਹਾ ਸਿੱਖ ਦੀ ਜ਼ਿੰਦਗੀ ਦੇ ਵਿੱਚ, ਉਹ ਸੱਤ ਕਰਕੇ ਮੰਨ ਲਿਆ ਉਹ ਭਾਣਾ, ਤੇ ਸਮਝ ਲਏ ਕਾਲ ਥਾਈ ਪੈ ਗਈ ਆ ਸਾਡੀ ਜ਼ਿੰਦਗੀ ਦੇ ਵਿੱਚ। ਜਦੋਂ ਸੁੱਖ ਆਉਂਦਾ ਸਾਡੇ ਮਨਾਉਣ ਦਾ ਤਰੀਕਾ ਦੱਸ ਰਿਹਾ ਹੁੰਦਾ, ਅਸੀਂ ਇੰਨਾ ਉੱਛਲ ਰਹੇ ਹੁੰਦੇ ਹਾਂ ਖੁਸ਼ੀ ਦੇ ਵਿੱਚ, ਮੁਆਫ ਕਰਨਾ ਕਿਧਰੇ ਵੀ ਮਹਿਸੂਸ ਨਹੀਂ ਹੁੰਦਾ ਵੀ ਇਹਨੂੰ ਗੁਰੂ ਦਾ ਭਾਣਾ ਸਮਝ ਕੇ, ਹੁਕਮ ਸਮਝ ਕੇ ਇਸ ਖੁਸ਼ੀ ਦਾ ਇਜ਼ਹਾਰ ਕੀਤਾ ਜਾ ਰਿਹਾ। ਨਹੀਂ, ਇਜ਼ਹਾਰ ਕਰਨ ਦਾ ਤਰੀਕਾ ਦਰਸਾ ਰਿਹਾ ਹੁੰਦਾ ਵੀ ਇਹ ਗੁਰੂ ਦੇ ਹੁਕਮ ਤੋਂ ਬਾਹਰ ਜਾ ਰਹੀ ਹੈ ਗੱਲ। ਇਵੇਂ ਜੇ ਕਿਧਰੇ ਕੋਈ ਪਰਿਵਾਰ ਦਾ ਜੀ ਚੜ੍ਹਾਈ ਕਰਦਾ, ਉਦੋਂ ਫਿਰ ਜਿਹੜੀ ਹਾਲ ਪਾ ਰਿਹਾ ਮਚਾਈ ਜਾ ਰਹੀ ਹੈ, ਰੱਬ ਨੂੰ ਉਲਾਮੇ ਦਿੱਤੇ ਜਾ ਰਹੇ ਨੇ, ਉਹਨਾਂ ਤੋਂ ਵੀ ਪਤਾ ਲੱਗ ਰਿਹਾ ਹੁੰਦਾ ਵੀ ਭਾਣੇ ਦੀ ਸਿਖਰ ਤੇ ਨਹੀਂ ਪਹੁੰਚਿਆ ਸਿੱਖ ਹਾਲੇ। ਦੁੱਖ ਸੁੱਖ ਦੋਨੋਂ ਸਮ ਕਰ ਜਾਂਦੇ, ਭਾਗਾਂ ਵਾਲੇ ਪਹੁੰਚਦੇ ਆ ਜੀ, ਪਰ ਵਿਰਲੇ ਕਈ ਕੇ, ਸਾਰੇ ਨਹੀਂ ਪਹੁੰਚਦੇ। ਮੈਂ ਕਿਹੜਾ ਪਹੁੰਚਿਆ ਜੀ? ਇੱਕ ਸਿਖਰ ਦੀ ਅਵਸਥਾ ਨਾ, ਇਹ ਤੇ ਇੰਜ ਕਹਿ ਲਓ ਵੀ ਘਾਲਣਾ ਥਾਂ ਪੈ ਗਈ ਆ, ਮੁੱਕ ਗਿਆ ਗੇੜਾ, ਆਵਣ ਜਾਣ ਰਹੋ ਵਾਲੀ ਅਵਸਥਾ ਮਿਲ ਗਈ ਹੈ। ਪਹੁੰਚ ਜਾਂਦੇ ਪਰ ਵਿਰਲੇ ਵਿਰਲੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਫਿਰ ਕੁਝ ਵੀ ਵਾਪਰਦਾ ਉਹ ਕਹਿੰਦੇ ਜੀ ਜੋ ਹੋ ਰਿਹਾ ਭਾਣੇ ਅੰਦਰ, ਰਜਾ ਅੰਦਰ ਹੋ ਰਿਹਾ। ਜਿਹੜੇ ਸਤਿਗੁਰਾਂ ਦਾ ਅੱਜ ਜੋਤੀ ਜੋਤ ਗੁਰਪੁਰਬ ਹੈ ਨਾ ਜੀ, ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ, ਆਪਣੇ ਲਾਗੇ ਹੀ ਅਸਥਾਨ ਆ ਬਾਬਾ ਅਟਲ ਰਾਏ ਜੀ, ਸਤਿਗੁਰਾਂ ਦੇ ਸਪੁੱਤਰ ਸਨ, ਛੋਟੀ ਉਮਰੇ ਚੜ੍ਹਾਈ ਕੀਤੇ। ਜਦੋਂ ਚੜ੍ਹਾਈ ਕੀਤੇ ਤੇ ਜਿੱਥੇ ਦੇਸਾਂ ਪ੍ਰਦੇਸਾਂ ਤੋਂ ਸੰਗਤਾਂ ਆਈਆਂ, ਰਿਸ਼ਤੇਦਾਰ ਆਏ, ਉੱਥੇ ਸਾਂਢੂ ਵੀ ਆਇਆ ਸਾਈਂ ਦਾਸ ਸੱਚੇ ਪਾਤਸ਼ਾਹ ਜੀ ਦਾ, ਮਾਤਾ ਦਮੋਦਰੀ ਦੀ ਭੈਣ ਬੀਬੀ ਰਾਮੋ ਸਾਈਂ ਦਾਸ ਦੇ ਨਾਲ ਵਿਆਹੀ ਹੋਈ ਸੀ। ਤੇ ਹੁਣ ਰਿਸ਼ਤੇ ਦੇ ਵਿੱਚ ਉਹ ਸਾਂਢੂ ਸੀ, ਇੱਕ ਸ਼ਰਧਾਲੂ ਵੀ ਸੀ ਉਹ, ਇਹ ਜੇ ਸਿੱਖ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸਤਿਕਾਰ ਕਰਦਾ ਸੀ। ਉਹ ਆਇਆ ਤੇ ਆਣ ਕੇ ਕਹਿਣ ਲੱਗਾ ਜੀ ਸਤਿਗੁਰੂ ਬੜਾ ਲੋਹੜਾ ਵੱਜਿਆ, ਸਪੁੱਤਰ ਛੋਟੀ ਉਮਰੇ ਚੜ੍ਹਾਈ ਕਰ ਗਿਆ ਭਾਣਾ। ਅਸਲ 'ਚ ਇਤਿਹਾਸ ਦੀਆਂ ਸਾਖੀਆਂ ਇਹ ਜਦੋਂ ਪੜ੍ਹੀਏ ਨਾ, ਫਿਰ ਪਤਾ ਉਦੋਂ ਹੀ ਲੱਗਦਾ ਚੱਲਣ ਦਾ ਵੀ ਚੱਲਣਾ ਕਿਵੇਂ ਹੈ। ਜੇ ਸਾਖੀ ਸੁਣਾਵਾਂਗੇ ਨਾ, ਸਾਖੀ ਸੁਣਾਂਗੇ ਨਾ, ਤੇ ਸਾਨੂੰ ਨਾ ਕੋਈ ਪੂਰਨੇ ਲੱਭਣੇ, ਨਾ ਕੋਈ ਰਾਹ ਲੱਭਣਾ, ਤੇ ਨਾ ਚੱਲਿਆ ਹੀ ਜਾਣਾ, ਤੇ ਫਿਰ ਡਿੱਕੋ ਡੋਲੀ ਆ, ਖਾ ਵੀ ਰਹੇ ਹਾਂ ਆਪਾਂ। ਸੱਚੇ ਪਾਤਸ਼ਾਹ ਜੀ ਨੇ ਸਮਝਾਉਣ ਵਾਸਤੇ ਸਾਈਂ ਦਾਸ ਨੂੰ ਕਹਿਣ ਲੱਗੇ, ਸਾਈਂ ਦਾਸ ਲਕੀਰ ਖਿੱਚ ਧਰਤੀ ਤੇ। ਸਾਈਂ ਦਾਸ ਨੇ ਲਕੀਰ ਖਿੱਚ ਦਿੱਤੀ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਸਾਈਂ ਦਾਸ ਤੇਰੇ ਮਨ ਵਿੱਚ ਕੋਈ ਫੁਰਨਾ ਆਇਆ ਵੀ ਇਹ ਲਕੀਰ ਕਿਉਂ ਖਿੱਚੀ, ਮੈਂ ਤੈਨੂੰ ਕਿਉਂ ਲਕੀਰ ਖਿੱਚਣ ਵਾਸਤੇ ਕਿਹਾ, ਇਹਦਾ ਕੀ ਕਾਰਨ? ਸਾਈਂ ਦਾਸ ਕਹਿਣ ਲੱਗਾ, ਜੀ ਇੱਕ ਸਿੱਖ ਗੁਰੂ ਦਾ ਹੁਕਮ ਮੰਨ ਕੇ ਲਕੀਰ ਖਿੱਚ ਰਿਹਾ, ਇਹਦੇ 'ਚ ਉਹਦੀ ਕੀ ਮਰਜ਼ੀ? ਬਸ ਗੁਰੂ ਦਾ ਹੁਕਮ ਹੈ, ਉਹਦੇ ਰਹਿਬਰ ਦਾ ਹੁਕਮ ਆ, ਮੈਂ ਲਕੀਰ ਖਿੱਚ ਦਿੱਤੀ, ਮੈਂ ਕਿਉਂ ਫੁਰਨਾ ਕਰਾਂ? ਸਤਿਗੁਰੂ ਕਹਿਣ ਲੱਗੇ, ਸਾਈਂ ਦਾਸ ਲਕੀਰ ਮੇਟ ਦੇ। ਸਾਈਂ ਦਾਸ ਨੇ ਲਕੀਰ ਮੇਟ ਦਿੱਤੀ। ਸਤਿਗੁਰੂ ਕਹਿਣ ਲੱਗੇ, ਕੋਈ ਹੁਣ ਫੇਰ ਫੁਰਨਾ ਮਨ 'ਚ ਬਣਿਆ ਵੀ ਗੁਰੂ ਨੇ ਖਿੱਚਣ ਲਈ ਕਿਹਾ, ਤੂੰ ਖਿੱਚ ਦਿੱਤੀ, ਚੱਲ ਕੋਈ ਫੁਰਨਾ ਨਹੀਂ ਆਇਆ, ਜਦੋਂ ਤੈਨੂੰ ਮੇਟਣ ਵਾਸਤੇ ਕਿਹਾ ਕੋਈ ਉਦੋਂ ਹੀ ਫੁਰਨਾ ਆਇਆ ਹੋਵੇ, ਕੋਈ ਤਰਕ ਕੋਈ ਕੁਤਰਕ ਆਈ ਹੋਵੇ। ਅੱਜ ਸਾਡੇ ਅੰਦਰ ਭਾਂਬੜ ਵੱਲਦੇ ਪਏ ਕੁਤਰਕਾਂ ਦੇ, ਅਸਲ 'ਚ ਉਹ ਕੁਤਰਕ ਹੀ ਹੈ, ਉਹ ਫੁਰਨੇ ਹੀ ਆ ਜਿਹੜੇ ਗੁਰੂ ਦੇ ਨੇੜੇ ਨਹੀਂ ਆਉਣ ਦਿੰਦੇ। ਹਰ ਗੱਲ 'ਤੇ ਤਰਕ, ਹਰ ਗੱਲ 'ਤੇ ਤਰਕ, पर यह तर्क जन्मा जन्मांतरा के गेड़िया विच सिख नूं पा दिंदे आ। गुरबाणी ते तर्क, नितनेम ते तर्क, गुरु की हर गल ते तर्क बड़ी दूर सुट दिंदे ने। उन्हां गेड़िया दे विचों निकलण दा राह कोई नहीं लभदा। मुड़ के सतगुरु कहण लगे, साईं दास लकीर मेटण वेले नहीं फुरन आया, वाहिगुरु खिचण वेले नहीं फुरन आया, मेटण वेले कोई फुरन आया? कहण लगा नहीं। सिख कादा जिहड़ा गुरु दे हुक्म ते तर्क करी जावे। बस गुरु दा हुक्म है लकीर खिचणी, मैं खिच दित्ती। गुरु दा हुक्म है लकीर मेट दे, मैं मेट दित्ती। मेरा तो है ही कुछ नहीं। असल च ऐ अवस्था भगत कबीर जी ने भी जिक्र किया, तेरा तुझको सौंपते क्या लागे मेरा। जदों इस सिखर ली धर्म की दुनिया की सिखर की अवस्था पहुंच गया हुंदा, उदों भाणा मनण दी, भाणा हुक्म रजा जो वह कर रहा उन्हों सत करके मन रहा। सिख साईं दास कहण लगा, सतगुरु मेरा की फुरना, तुसी क्या लकीर खिच दे, मैं खिच देती, तुसी क्या मेट दे। सिख सिख कादा जिहड़ा गुरु दे काम ते तर्क करे। सच्चे पातशाह कहण लगे, साईं दास एवें ही परमेशर दे हुक्म, परमेशर दे भाणे अंदर परिवार दे विच बाबा अटल राय जी एक लकीर वांग खिचे। तीन सपुत्र पहले सन, चौथा परमेशर ने बख्शिश कर दिता, असी वह लकीर प्रवान कर ली। क्योंकि पंजवें सपुत्र धन श्री गुरु तेग बहादुर साहब जी उन्हां तों भी छोटे सन। सच्चे पातशाह कहण लगे, साईं दास परमेशर दे भाणे, परमेशर दे हुक्म रजा अंदर एक लकीर परिवार विच खिची गई, जिथे तीन लकीरां सन चार हो गईयां, अज उन्हें मेट दिती है, असी क्यों तर्क करिए? उन्हें लकीर पाई, उन्हें मेट दिती, ऐ आ भाणे की अवस्था जी। बड़े बड़े डोल जाते हैं जी। भगत कबीर जी का एक शब्द आ, असल दे विच गुलाम हुंदा ना जी, गुलाम की अपनी कोई इच्छा नहीं हुंदी। तुसीं सुनी होनी मेरा ख्याल इस स्टेज तो किसी धर्मी बंदे ने, क्योंकि पुरातन समयां दे विच ये आम सी, खरीद लैणा मनुख नूं उक्का पुक्का सारी जिंदगी वास्ते, उहनूं गुलाम कहा जांदा जी। एक नौकर हुंदा, नौकर हुंदा भी तनखाह इवजाना वह पत्ते मंग सकदा, वह जे नहीं तनखाह पूरी मिलती एक थां नौकरी छड्ड के दूसरी थां चला जांदा। पर गुलाम की अपनी मर्जी कोई नहीं होंदी, वह विक गया हुंदा जी। गुलाम विक गया हुंदा, जदों उन्हें खरीदया तो वह कहण लगा भी किवें दी इच्छा तेरी कपड़े पाउण दी, तैनूं उवें दे दिया करांगा। कहण लगा जी बस जिवें दे तुसीं दे दो मैं पालांगा। है वह धर्मी सी जिन्हें खरीदया, वह थोड़ा जिहा उहनूं महसूस होया भी इहने मेरी गल नूं टालिया, मन्निया नहीं। फिर कहण लगा भोजन किवें दा खाया करेगा? कहण लगा जी जिवें दा दे दोगे। फिर कहण लगा सौया कित्थे करेगा? कहण लगा जी जिहड़ा थां दे दोगे बस उत्थे सौं जाया करांगा। उहनूं गुस्सा चढ़िया, कहण लगा हद हो गई, मैं जिहड़ा सवाल करदा तूं कह रहा जिवें तुसीं दोगे, जिवें करोगे मैं करांगा, तूं तो मेरे हुक्म अदोली कर रहा। कहण लगा मालक नहीं, असल दे विच गुलाम की अपनी मर्जी कोई नहीं हुंदी। गुलाम जो ओदा मालक उन्नू दिंदा वह छक लैंदा, जो ओदा मालक उन्नू पहनण नू दिंदा वह पहन लैंदा, जिथे उन्नू वह रखदा उत्थे रहिंदा। जे उन्हें अपनी मर्जी कर ली फिर वह गुलाम ते होया ही ना। उन्नू एकदम अंदरों टुंबिया, कहण लगा मैं अपने इष्ट दा रहबर दा गुलाम नहीं बणिया हले, मैं ते हले अपनी मर्जी कर रहा भी ए देता ए दिता ही नहीं, ए मैं मंगया इन्ने दिन हो गए मिलया ही नहीं। कहण लगा सचमुच मैं गुलाम नहीं बनिया। भगत कबीर जी ने इस अवस्था का जिक्र किया, फुरमान तेरा सिरे उपर फेर ना करत विचार। सिरे उपर भी जो तेरा फुरमान हुक्म है ना वह मैनू सिर मथे कबूल है, फिर मैं फेरदा नहीं उन्हों, ना करत विचार, ना मैं उहदे ते कोई तर्क कुतर्की करदा। जो तेरा हुक्म है ना रजा वह सिर मथे मैं मानदा। तुही दरिया तुही करिया तुझे ते निस्तार, दरिया तो भाव दरिया ते करिया तो भाव मला,
ਉਦਾਹਰਣ ਦਿੱਤੀ ਉਹਨਾਂ ਨੇ ਵੀ ਕੋਈ ਮਨੁੱਖ ਦਰਿਆ ਵਿੱਚ ਬੇੜੀ ਤੇ ਬਹਿ ਗਿਆ ਤੇ ਮਲਾਹ ਦੇ ਹੱਥ ਆ, ਉਹ ਡੋਬ ਦੇਵੇ, ਬੰਨੇ ਲਾ ਦੇਵੇ, ਭਾਵੇਂ ਘੁੰਮਣ ਘੇਰੀਆਂ ਵਿੱਚ ਲਈ ਫੇਰੇ। ਭਗਤ ਕਬੀਰ ਜੀ ਕਹਿੰਦੇ ਅਸੀਂ ਤੇ ਤੇਰੀ ਬੰਦਗੀ ਤੇਰੇ ਨਾਮ ਦੀ ਬੇੜੀ ਤੇ ਚੜ੍ਹੇ ਆ ਇਸ ਭਵ ਸਾਗਰ ਦੇ ਦਰਿਆ ਦੇ ਵਿੱਚ, ਤੇ ਮਲਾਹ ਪਰਮੇਸ਼ਰ ਤੂੰ ਆ ਸਾਡਾ, ਤੁਹੀ ਦਰੀਆ ਤੁਹੀ ਕਰੀਆ ਤੁਝੇ ਤੇ ਨਿਸਤਾਰ, ਹੁਣ ਤੇਰੇ ਹੱਥ ਹੀ ਡੋਰ ਆ ਪ੍ਰਭ ਡੋਰੀ ਹਾਥ ਤੁਮਾਰ, ਤੇਰੇ ਹੱਥ ਡੋਰ ਆ, ਬਸ ਡੋਬ ਦੇ ਭਾਵੇਂ ਬੰਨੇ ਲਾ ਦੇ, ਫੁਰਮਾਨ ਤੇਰਾ ਸਿਰੇ ਉੱਪਰ ਫੇਰ ਨਾ ਕਰਤ ਵਿਚਾਰ, ਤੁਹੀ ਦਰੀਆ ਤੁਹੀ ਕਰੀਆ ਤੁਝੇ ਤੇ ਨਿਸਤਾਰ। ਕਹਿੰਦੇ ਅਸੀਂ ਤੇ ਇੱਕ ਕੰਮ ਕਰਨਾ ਬੰਦੇ, ਬੰਦਗੀ ਇੱਕ ਤਿਆਰ, ਬਸ ਇਹ ਕੰਮ ਕਰਨਾ ਸਿੱਖ ਨੇ, ਬੰਦਗੀ ਕਰਨੀ ਹੈ, ਸਿਮਰਨ ਕਰਨਾ, ਸਾਹਿਬ ਰੋਸ ਧਰੋ ਕੇ ਪਿਆਰ। ਉਹ ਜੋ ਵੀ ਦੇ ਰਿਹਾ, ਦੁੱਖ ਦੇ ਰਿਹਾ, ਸੁੱਖ ਦੇ ਰਿਹਾ, ਉਹ ਜੀ ਰਜਾ ਦੇ ਵਿੱਚ ਉਹਦੇ ਭਾਣੇ ਵਿੱਚ ਚੱਲਣਾ। ਸਾਹਿਬ ਰੋਸ ਧਰੋ ਕੇ ਪਿਆਰ। ਅੱਗੇ ਭਗਤ ਕਬੀਰ ਜੀ ਜ਼ਿਕਰ ਕਰਦੇ, ਫੁਰਮਾਨ ਤੇਰਾ ਸਿਰੇ ਉੱਪਰ ਫਿਰ ਨਾ ਕਰਤ ਵਿਚਾਰ, ਤੁਹੀ ਦਰੀਆ ਤੁਹੀ ਕਰੀਆ ਤੁਝੇ ਤੇ ਨਿਸਤਾਰ, ਬੰਦੇ ਬੰਦਗੀ ਇੱਕ ਤਿਆਰ, ਸਾਹਿਬ ਰੋਸ ਧਰੋ ਕੇ ਪਿਆਰ, ਨਾਮ ਤੇਰਾ ਆਧਾਰ ਮੇਰਾ ਜਿਉਂ ਫੂਲ ਜਈ ਹੈ ਨਾਰ। ਕਹਿਣ ਲੱਗੇ ਤੇਰੇ ਨਾਮ ਦਾ ਹੀ ਸਾਨੂੰ ਆਸਰਾ, ਬਸ ਜੋ ਤੂੰ ਕਰ ਰਿਹਾ ਤੇਰੀ ਰਜਾ ਅੱਗੇ ਸਿਰ ਨਵਾਉਣੇ। ਤੇ ਉਦਾਹਰਨ ਦਿੱਤੀ, ਕਹਿੰਦੇ ਜਿਵੇਂ ਇੱਕ ਪਾਣੀ ਵਿੱਚ ਫੁੱਲ ਖਿੜਿਆ, ਪਾਣੀ ਦੇ ਆਸਰੇ ਹੀ ਆ, ਪਾਣੀ ਸਾਥ ਦੇ ਰਿਹਾ ਤੇ ਉਹ ਖਿੜਿਆ, ਪਾਣੀ ਨਾ ਸਾਥ ਦੇਵੇਗਾ ਉਹ ਮੁਰਝਾ ਜਾਏਗਾ, ਉਹਦੀ ਆਪਣੀ ਮਰਜ਼ੀ ਕੋਈ ਨਹੀਂ। ਕਹਿ ਕਬੀਰ ਗੁਲਾਮ ਘਰ ਕਾ ਜੀ ਆਏ ਭਾਵੇਂ ਮਾਰ। ਕਹਿੰਦੇ ਅਸੀਂ ਗੁਲਾਮ ਹੋ ਗਏ ਪਰਮੇਸ਼ਰ ਤੇਰੇ, ਜੀਂਦਾ ਰੱਖ ਤੇ ਬੰਦਗੀ ਕਰੀ ਜਾਵਾਂਗੇ, ਜੇ ਸਾਹ ਖਿੱਚ ਲਵੇਂਗਾ ਤੇ ਤੇਰੇ ਹੀ ਦਿੱਤੇ ਸਾਹ ਤੂੰ ਖਿੱਚ ਲਿਆ, ਸਾਡਾ ਕੀ ਹੈ, ਤੂੰ ਦਿੱਤੇ ਹੈ ਸਾਹ ਲੈ ਰਹੇ ਹਾਂ ਤੇ ਬੰਦਗੀ ਕਰ ਰਹੇ ਹਾਂ, ਜਦੋਂ ਸਾਹ ਹੀ ਖਿੱਚ ਲਵੇਂਗਾ ਤੇ ਉਸ ਤੋਂ ਅੱਗੇ ਤੇ ਹੁਣ ਤੇਰੀ ਜ਼ਿੰਮੇਵਾਰੀ। ਅਸਲ 'ਚ ਇਹ ਸਮਰਪਿਤ ਭਾਵਨਾ, ਉੱਚੀ ਸਿਖਰ ਦੀ ਅਵਸਥਾ ਪਾਣਾ, ਸੱਚੇ ਪਾਤਸ਼ਾਹ ਜੀ ਇੱਥੋਂ ਸ਼ਬਦ ਦੀ ਆਰੰਭਤਾ ਕਰਦੇ ਪਏ ਆ, ਜਦੋਂ ਸਤਿਗੁਰ ਪੂਰੇ ਪਾਣਾ। ਅਸਲ 'ਚ ਕਰ ਸਿੱਖ ਰਿਹਾ ਹੁੰਦਾ ਪਰ ਉਹ ਧਰਮ ਦੇ ਕਰਮ ਕਰਦਾ ਹੋਇਆ ਵੀ, ਕਿਉਂਕਿ ਉਹਨੂੰ ਪਤਾ ਗੁਰੂ ਤ੍ਰਿਠਾ ਨਾ, ਗੁਰੂ ਮਿਹਰਬਾਨ ਆ, ਮੈਂ ਕਰ ਤਾਂ ਰਿਹਾ, ਨਹੀਂ ਤੇ ਨਹੀਂ ਹੋ ਜਾਂਦਾ। ਲੱਖ ਯਤਨ ਕਰੋ, ਰਾਤ ਨੂੰ ਜੇ ਨਿਸ਼ਚਾ ਕਰਕੇ ਕਰੋ ਨਾ, ਇੱਕ ਫੁਰਨਾ ਵੀ ਹੰਕਾਰ ਦਾ ਆ ਗਿਆ, ਲੱਖ ਯਤਨ ਵੀ ਤੁਸੀਂ ਕਰ ਲਓ, ਸਵੇਰੇ ਉੱਠ ਕੇ ਨਿਤਨੇਮ ਨਹੀਂ ਹੋਏਗਾ। ਜੇ ਕਿਧਰੇ ਫੁਰਨਾ ਆ ਗਿਆ ਨਾ ਵੀ ਮੈਂ ਇੰਨੇ ਹਾਂ, ਜੇ ਭਾਵਨਾ ਦੇ ਅਨੁਸਾਰ ਗੁਰੂ ਦੇ ਭਾਣੇ ਵਿੱਚ ਰਜਾ ਵਿੱਚ ਬੇਨਤੀ ਕਰਕੇ ਸੋਵਾਂਗੇ ਤੇ ਉਹਦੇ ਨਾਲੋਂ ਵੱਧ ਵੀ ਕਰਵਾ ਲਵੇਗਾ। ਜੇ ਡੀਂਗ ਮਾਰ ਲਈ ਨਾ, ਤੁਸੀਂ ਤੁਹਾਡੇ ਨਾਲ ਅਕਸਰ ਧਰਮ ਦੀ ਦੁਨੀਆਂ ਦੇ ਵਿੱਚ ਧਰਮ ਦੇ ਰਸਤੇ ਤੇ ਚੱਲਣ ਵਾਲੇ ਆਮ ਮਨੁੱਖਾਂ ਨਾਲ ਅਕਸਰ ਵਾਪਰਦਾ, ਮਾਰ ਲੈਂਦੇ ਹਾਂ ਡੀਂਗ ਜੀ, ਪਰ ਪਤਾ ਅਗਲੇ ਦਿਨ ਅੰਮ੍ਰਿਤ ਵੇਲੇ ਲੱਗਦਾ ਜਦੋਂ ਉੱਠ ਨਹੀਂ ਹੁੰਦਾ। ਜੇ ਉੱਠ ਵੀ ਪਏ ਆ, ਨੀਂਦ ਇੰਨੇ ਜ਼ੋਰ ਦੀ ਆਏ ਜਾਏਗੀ, ਤੁਹਾਨੂੰ ਮਹਿਸੂਸ ਹੋਏਗਾ ਵੀ ਜਿਹੋ ਜੇ ਉੱਠੇ ਤਿਹੋ ਜੇ ਨਾ ਉੱਠੇ, ਜਿਹੋ ਜਿਹਾ ਨਿਤਨੇਮ ਕੀਤਾ ਤਿਹੋ ਜਿਹਾ ਨਹੀਂ ਕੀਤਾ, ਸੁਰਤੀ ਨਹੀਂ ਜੁੜਦੀ। ਕਬੀਰ ਦਾਵੈ ਦਾਜਨ ਹੋਤ ਹੈ, ਨਿਰਦਾਵੈ ਰਹਿ ਨਿਸੰਕ, ਜੋ ਜਨ ਨਿਰਦਾਵੈ ਰਹਿ ਸੋ ਗਣੈ ਇੰਦਰ ਸੋਰੰਗ। ਭਗਤ ਕਬੀਰ ਜੀ ਕਹਿੰਦੇ ਜਿਹੜਾ ਦਾਵਾ ਕਰਦਾ ਨਾ ਧਰਮ ਦੀ ਦੁਨੀਆਂ ਦੇ ਵਿੱਚ, ਬਾਅਦ ਉਹ ਦਾਜਨ, ਉਹ ਕ੍ਰਿਜਦਾ ਹੀ ਰਹਿੰਦਾ। ਕਿਉਂ? ਉਹ ਮੋਹਰ ਆਪਣੀ ਲਾ ਰਿਹਾ, ਬਖਸ਼ਿਸ਼ ਤੇ ਗੁਰੂ ਦੀ ਹੈ, ਉਹ ਜੇ ਕੋਈ ਧਰਮ ਦਾ ਕਰਮ ਕਰ ਰਿਹਾ, ਮੋਹਰ ਆਪਣੀ ਲਾ ਰਿਹਾ, ਠੱਪਾ ਆਪਣਾ ਲਾ ਰਿਹਾ, ਤੇ ਫਿਰ ਕ੍ਰਿਜੇਗਾ ਹੀ, ਵੀ ਇਹ ਹੁੰਦਾ ਹੀ ਨਹੀਂ, ਸੁਰਤੀ ਨਹੀਂ ਜੁੜਦੀ, ਟਿਕਾ ਨਹੀਂ ਬਣਦਾ, ਦੂਸਰੇ ਦਾ ਖੇੜਾ ਵੇਖ ਕੇ ਉਹਨੂੰ ਆਪਣੇ ਆਪ ਤੇ ਫਿਰ ਕਰੇਜ ਆਉਂਦੀ, ਪਰ ਗਲਤੀ ਤੇ ਆਪਣੀ ਆ। ਮੁਝ ਅਵਗਣ ਸਹਿ ਨਾਹੀ ਦੋਸ਼, ਦੋਸ਼ ਆਪਣਾ। ਸਤਿਗੁਰੂ ਸੱਚੇ ਪਾਤਸ਼ਾਹ ਉਹਦਾ ਹੀ ਜ਼ਿਕਰ ਕਰਦੇ ਆ ਵੀ ਦੱਦਾ ਦੋਸ਼ ਨਾ ਦੇਊ ਕਿਸੇ, ਵੀ ਦੋਸ਼ ਆਪਣਾ, ਰਹਿਮਤ ਬਖਸ਼ਿਸ਼ ਗੁਰੂ ਦੀ ਹੈ, ਪਰ ਮੇਰ ਆਪਣੀ, ਮੋਹਰ ਆਪਣੀ ਲਾਈ ਜਾ ਰਹੀ ਹੈ। ਭਗਤ ਕਬੀਰ ਜੀ ਨੇ ਉਹਦਾ ਕਹਿੰਦੇ ਵੀ ਦਾਵਾ ਆਪ ਕਰਦਿਆਂ, ਬਖਸ਼ਿਸ਼ ਗੁਰੂ ਦੀ ਹੈ, ਧਰਮ ਦੇ ਰਸਤੇ ਤੇ ਚੱਲ ਰਹੇ ਹਾਂ, ਪਰ ਦਾਵਾ, ਜੋ ਜਨ ਨਿਰਦਾਵੈ ਰਹੇ, ਕਹਿੰਦੇ ਜਿਹੜੇ ਦਾਵਾ ਨਹੀਂ ਨਾ ਕਰਦੇ ਉਹ ਪਹੁੰਚਦੇ ਆ, ਕਰੀ ਜਾਂਦੇ ਆ ਪਰ ਦਾਵਾ ਨਹੀਂ ਕਰਦੇ। ਮੁਆਫ ਕਰਨਾ ਗੁਰਮੁਖੋ, ਇੱਕ ਤੁਹਾਡੀ ਗੱਲ ਨਹੀਂ, ਆਪ ਦੀ ਗੱਲ ਹੈ, ਦਾਵਾ ਬੜਾ ਜੀ ਸਾਡਾ, ਨਿਤਨੇਮੇ ਕੋਈ ਨਹੀਂ ਮੇਰੇ ਅਰਗਾ, ਰਹਿਤਵਾਨ ਕੋਈ ਨਹੀਂ ਮੇਰੇ ਅਰਗਾ। ਮਤਲਬ ਮੈਂ ਇੱਥੋਂ ਤੱਕ ਮਹਿਸੂਸ ਕਰਦਾ ਵੀ ਅਕਸਰ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਹਾਵੀ ਹੋ ਜਾਂਦੀ ਹੈ ਹਉਮੈ। ਇੱਥੋਂ ਤੱਕ ਦਾਅਵੇ ਕਰ ਜਾਂਦੇ ਹਾਂ ਵੀ ਗੁਰੂ ਨੂੰ ਵੀ ਕਈ ਵਾਰ ਨੀਵਾਂ ਕਰ ਜਾਂਦੇ ਹਾਂ। ਚੱਲ ਗੁਰੂ ਦੇ ਦਸਤੇ ਤੇ ਰਹੇ ਹਾਂ, ਗੁਰੂ ਨੂੰ ਨੀਵਾਂ ਕਰ ਜਾਂਦੇ, ਆਪਣਾ ਆਪ ਉੱਚਾ ਕਰ ਜਾਂਦੇ ਹਾਂ, ਐਵੇਂ ਮਹਿਸੂਸ ਕਰ ਜਾਂਦੇ ਹਾਂ ਜਿਵੇਂ ਗੁਰੂ ਵੀ ਥੱਲੇ ਰਹਿ ਗਿਆ, ਮੈਂ ਤੇ ਗੁਰੂ ਤੋਂ ਵੀ ਅੱਗੇ ਪਹੁੰਚ ਗਿਆ। ਪਰ ਸਤਿਗੁਰੂ ਸਮਝਾਉਂਦੇ ਹੈ, ਸਤਿਗੁਰ ਪੂਰੇ ਭਾਣਾ, ਜਦੋਂ ਉਸ ਦਾ ਹੁਕਮ ਹੋਇਆ, ਉਸ ਦੀ ਮਿਹਰ ਹੋਈ, ਰਹਿਮਤ ਹੋਈ ਸਤਿਗੁਰੂ ਦੀ,
ਤਾਂ ਜਪਿਆ ਨਾਮ ਰਮਾਣਾ,
ਤਾਂ ਅਸੀਂ ਉਸ ਪਰਮੇਸ਼ਰ ਦਾ ਨਾਮ ਜਪਣਾ ਸ਼ੁਰੂ ਕੀਤਾ। ਇਹ ਸਾਡੀ ਘਾਲਣਾ ਨਹੀਂ, ਇਹ ਉਹਦੀ ਰਹਿਮਤ ਗੁਰੂ ਦੀ ਬਖਸ਼ਿਸ਼ ਹੈ।
ਗੋਬਿੰਦ ਕਿਰਪਾ ਧਾਰੀ,
ਇਹ ਤੇ ਪਰਮੇਸ਼ਰ ਨੇ ਕਿਰਪਾ ਕੀਤੀ ਨਾ, ਉਹਨੇ ਗੁਰੂ ਮਿਲਾ ਦਿੱਤਾ।
ਪ੍ਰਭ ਰਾਖੀ ਪੈਜ ਹਮਾਰੀ,
ਜਦੋਂ ਪਰਮੇਸ਼ਰ ਮੇਰ ਘਰ ਵਿੱਚ ਆਇਆ, ਉਹਨੇ ਗੁਰੂ ਮਿਲਾ ਦਿੱਤਾ, ਅਸੀਂ ਗੁਰੂ ਦੇ ਦੱਸੇ ਉਪਦੇਸ਼ ਦੇ ਰਸਤੇ ਤੇ ਚੱਲੇ, ਤੇ ਪ੍ਰਭ ਰਾਖੀ ਪੈਜ ਹਮਾਰੀ, ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਿਆਲਾ, ਉਹਨੇ ਸਾਡੇ ਲੋਕ ਪਰਲੋਕ ਦੇ ਪਰਦੇ ਕੱਜ ਲਏ।
ਹਰ ਕੇ ਚਰਨ ਸਦਾ ਸੁਖਦਾਈ,
ਗੁਰਬਾਣੀ ਵਿੱਚ ਬੜੀ ਵਾਰ ਸ਼ਬਦ ਆਇਆ ਜੀ ਚਰਨ, ਤੇ ਚਰਨ ਦੀ ਵਿਆਖਿਆ ਵੀ ਹੈ ਚਿੱਤ ਚਰਨ ਨਾਮ। ਹੁਣ ਹਿਰਦੈ ਸ਼ਬਦ ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ, ਵੀ ਅਕਸਰ ਗੁਰਬਾਣੀ ਵਿੱਚ ਆਉਂਦਾ ਵੀ ਹਿਰਦੇ ਵਿੱਚ ਚਰਨ, ਉਹ ਕੀ ਹੈ? ਚਰਨ ਦਾ ਆਖਰੀ ਅਰਥ ਭਾਵ ਹੈ ਨਾਮ। ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਵਸਾਉਣਾ, ਪਰਮੇਸ਼ਰ ਦੇ ਚਰਨ ਹਿਰਦੇ ਵਿੱਚ ਵਸਾਉਣੇ। ਹਰ ਕੇ ਚਰਨ ਸਦਾ ਸੁਖਦਾਈ, ਪਰਮੇਸ਼ਰ ਦਾ ਜੋ ਨਾਮ ਹੈ ਨਾ, ਉਹ ਸਮੂਹ ਸੁੱਖਾਂ ਦਾ ਦਾਤਾ ਹੈ।
ਜੋ ਇੱਛਾ ਸੋਈ ਫਲ ਪਾਵਹੇ,
ਜੋ ਸਿੱਖ ਉਸਦੇ ਚਰਨਾਂ ਨਾਲ ਜੁੜਦਾ, ਉਸਦੇ ਨਾਮ ਨਾਲ ਜੁੜਦਾ ਨਾ, ਇਹ ਨਹੀਂ ਵੀ ਉਹਦੀ ਕੋਈ ਮਨਸਾ ਹੀ ਪੂਰੀ ਨਹੀਂ ਹੁੰਦੀ, ਕੋਈ ਇੱਛਾ ਨਹੀਂ ਪੂਰੀ ਹੁੰਦੀ। ਇੱਛਾ ਆਉਣ ਦੀ ਦੇਰ ਆ, ਪਹਿਲੋਂ ਪੂਰੀ ਹੋਈ ਹੁੰਦੀ ਆ। ਅਸਲ ਦੇ ਵਿੱਚ ਨਾ ਜੀ, ਸਿੱਖ ਰਜਾ ਵਿੱਚ ਜਦੋਂ ਚੱਲਦਾ, ਹੁਕਮ ਵਿੱਚ ਚੱਲਦਾ ਨਾ, ਸਿੱਖ ਨੇ ਇਸ ਅਵਸਥਾ ਤੇ ਆਉਣਾ ਵਾ ਵੀ ਸੇਵਾ ਕਰਤ ਹੋਏ ਨਿਹਕਾਮੀ, ਵੀ ਕਾਮਨਾ ਕੋਈ ਨਾ ਰਹਿ ਜਾਵੇ। ਪਰ ਜਦੋਂ ਇਹ ਅਵਸਥਾ ਆਉਂਦੀ ਹੈ ਨਾ, ਉਧਰੋਂ ਅਵਸਥਾ ਪਰਮੇਸ਼ਰ ਦੇ ਦਿੰਦਾ, ਪ੍ਰਭ ਜੀ ਵਸੈ ਸਾਧ ਕੀ ਰਸਨਾ। ਲੋੜ ਹੈ ਨਾ, ਚਿੱਤ ਚ ਚਿਤਵਨੀ ਵੀ ਨਹੀਂ ਆਈ ਹਾਲੇ, ਪਰਮੇਸ਼ਰ ਪਹਿਲੋਂ ਪ੍ਰਬੰਧ ਕਰ ਦਿੰਦਾ, ਵਾਪਰਦਾ ਜੀ। ਸਾਰੀ ਅਵਸਥਾ ਵਾਲੇ, ਹਰੇਕ ਲੈਵਲ ਵਾਲੇ ਗੁਰਸਿੱਖ ਮਿਲ ਜਾਣਗੇ। ਮੁਸ਼ਕਲ ਆਈ ਹੈ, ਔਕੜ ਆਈ ਹੈ, ਰਾਤ ਨੂੰ ਵਿਚਾਰ ਆਈ ਆ ਵੀ ਸਵੇਰੇ ਗੁਰੂ ਚਰਨਾਂ ਵਿੱਚ ਜਾ ਕੇ ਤਰਲਾ ਲਵਾਂਗੇ, ਪਰ ਗੁਰੂ ਨੇ ਦਿਨ ਚੜ੍ਹਦੇ ਤੋਂ ਪਹਿਲਾਂ ਪੂਰੀ ਕਰ ਦਿੱਤੀ ਹੈ, ਉਹਦਾ ਹੱਲ ਹੀ ਕਰ ਦਿੱਤਾ। ਅਸਲ ਦੇ ਵਿੱਚ ਸਿੱਖ ਜਦੋਂ ਸਮਰਪਿਤ ਹੋ ਕੇ ਚੱਲਦਾ ਨਾ, ਭਾਣੇ ਦੀ ਸਿਖਰ ਦੀ ਅਵਸਥਾ ਦੇ ਵਿੱਚ ਵਿਚਰਦਾ, ਨਿਹਕਾਮੀ ਹੋ ਕੇ ਵਿਚਰਦਾ, ਇੱਛਾ ਨਹੀਂ ਕਰਦਾ। ਇਹ ਥੋੜ੍ਹਾ ਵੀ ਉਹ ਭੁੱਖਾ ਮਰ ਜਾਏਗਾ, ਉਹਨੂੰ ਮਿਲੇਗਾ ਕੁਝ ਨਹੀਂ, ਨਹੀਂ, ਉਹਦਾ ਫਿਕਰ ਦੂਣਾ ਚੌਣਾ ਵੱਧ ਜਾਂਦਾ ਪਰਮੇਸ਼ਰ ਨੂੰ ਵੀ ਇਹ ਹੁਣ ਮੰਗਦਾ ਹੀ ਕੁਝ ਨਹੀਂ ਪਿਆ, ਇਹ ਹੁਣ ਇੱਛਾ ਕੁਝ ਨਹੀਂ ਕਰਦਾ ਪਿਆ, ਪਰਮੇਸ਼ਰ ਵਧੀਕ ਫਿਕਰ ਕਰਦਾ ਵੀ ਹੁਣ ਇਹਦਾ ਸਾਨੂੰ ਫਿਕਰ ਹੈ। ਕਿਉਂ? ਕਿਉਂਕਿ ਇਹ ਨਿਹਕਾਮ ਹੋ ਗਿਆ, ਇਹ ਉਸ ਅਵਸਥਾ ਤੇ ਪਹੁੰਚ ਗਿਆ ਜਿੱਥੇ ਫਿਰ ਜਦੋਂ ਸਮਰਪਿਤ ਹੋ ਗਿਆ ਨਾ, ਘਰ ਵਿੱਚ ਧੀਆਂ ਪੁੱਤ ਹੈ, ਜਿਹੜਾ ਮੰਗੀ ਜਾਂਦਾ ਉਹਨੂੰ ਵੀ ਮਿਲਦਾ, ਪਰ ਕਈ ਧੀ ਪੁੱਤ ਨਹੀਂ ਮੰਗਦੇ, ਮਾਈ ਬਾਪ ਨੂੰ ਫਿਕਰ ਹੁੰਦਾ ਵੀ ਉਹਨੇ ਮੰਗਣਾ ਨਹੀਂ ਆ। ਅਕਸਰ ਤੁਸੀਂ ਵੇਖੋਗੇ ਪਰਿਵਾਰਾਂ ਵਿੱਚ ਇਵੇਂ ਦੇ ਬੱਚੇ ਹੁੰਦੇ ਨੇ, ਉਹ ਮੰਗਦੇ ਨਹੀਂ, ਤੇ ਮਾਈ ਬਾਪ ਨਾ ਫਿਰ ਸਲਾਹ ਕਰਨਗੇ ਵੀ ਉਹਨੇ ਮੰਗਣਾ ਤੇ ਹੈ ਨਹੀਂ, ਦੂਜੇ ਨੇ ਮੰਗ ਕੇ ਲੈ ਲਿਆ, ਹੁਣ ਆਪਾਂ ਉਹਨੂੰ ਵੀ ਲੈ ਦਈਏ, ਉਹਨੇ ਤੇ ਮੰਗਣਾ ਨਹੀਂ, ਪਰ ਆਪਣਾ ਫਰਜ਼ ਬਣਦਾ ਉਹਨੂੰ ਲੈ ਦਈਏ। ਤੇ ਇੱਧਰ ਤੇ ਸਮੁੱਚੀ ਸ੍ਰਿਸ਼ਟੀ ਕਾਇਨਾਤ ਦਾ ਪਿਤਾ ਪਰਮੇਸ਼ਰ, ਇਸ ਕਰਕੇ ਜੋ ਇੱਛਾ ਸੋਈ ਫਲ ਪਾਵੇ, ਜੋ ਵੀ ਲੋੜ ਹੈ ਨਾ, ਉਹ ਉਸ ਦੀ ਆਪਣੇ ਸਿੱਖ ਦੀ ਪੂਰੀ ਕਰਦਾ ਹੈ।
ਬਿਰਥੀ ਆਸ ਨਾ ਜਾਈ,
ਕੋਈ ਵੀ ਖਵਾਇਸ਼ ਉਹਦੀ ਬਿਰਥੀ ਨਹੀਂ ਜਾਂਦੀ, ਭਾਵ ਇਹ ਨਹੀਂ ਵੀ ਪੂਰੀ ਨਹੀਂ ਹੁੰਦੀ, ਉਹ ਸਮੂਹ आसा मुरादा पूरियां करदा है
रहाओ
विश्राम दे करके सतगुरु बख्शिश करदे हन
कृपा करे जिस प्राण पत दाता।
फिर अवस्था हुई है अंदर अंदर ए भावना होवे भी जिन्हों के उत्ते परमेशर बख्शिश करदा प्राणा दा पति ओ साहां दा दाता जिहड़ा साह देण वाला जिन्हें साह दित्ते ते जिंदगी चल रही है जदों ओहो ही कृपा करदा है
सोई संत गुण गावै
ओहो ही परमेशर दे गुण गाउंदा ओ संत भी ओहो ही बनदा शांत आत्मा भी ओहो ही बनदा है
प्रेम भगत ताका मन लीना
ए अवस्था दे विच फिर प्रेमा भगती वाली अवस्था दे विच उसे ही जग्यासु दा मन लीन हुंदा है
पार ब्रह्म मन भावे
ओड़क नूं फिर पा जांदा सफल सफल भई सफल यात्रा वाली अवस्था मिल जांदी है
आठ पहर हर का जस रवना
करना की है सिख ने जग्यासु ने अठे पैर परमेशर नूं याद करना है
बिखैठ गौरी लाथी
पुरातन समयां दे विच ठग लोक बूटियां हुंदियां सन उह सुंघा के बेहोश करके लुट लैणा सच्चे पातशाह जी ओ पुरातन समयां दी उदाहरण दे के समझाउंदे आ इस मात लोक ते भी मनुख फिरदा ते बड़े ठग बूटियां लई फिरदे ने काम अपनी वासना बूटी लई फिरदा क्रोध अपनी लई फिरदा लोभ अपनी बूटी लई फिरदा पर इन्हां सारियां बूटियां दे नशियां दा तोड़ है विकारां दे नशियां दा तोड़ है परमेशर दा नाम जिस कोल परमेशर दा नाम है उस दे उपर ना काम ना क्रोध ना लोभ ना मोह ना हंकार कुछ भी हावी नहीं होवेगा पर जेड़ा समर्पित होके बंदगी करदा है
संग मिलाए लिया मेरा करता
उन्हां नूं फिर परिपूर्ण परमात्मा अपने विच अभेदता दी दात बख्शिश कर देंदा है
संत साध भए साथी
इस रस्ते दे विच सफलता दवाउण वास्ते चंगे पुरखां दी संगत बहुत सहायता करदी है
कर गहलीने सरबस दीने
कर द अखरी भाव हथ जिन्ना दा हथ परमेशर ने फड़ लिया मेले विच माई बाप ना जाने हुंदे ना छोटे छोटे जे ते बच्चा आप पिता दी मां दी उंगल फड़ के चलेगा धक्का वजिया उंगल छुट जानी है पर जेड़े बच्चियां दा हथ माई बाप ने आप फड़िया हुंदा ना जिन्ना मर्जी वड्डा धक्का वजे हथ नहीं छुड़दा क्यों क्योंकि पावर ज्यादी है माई बाप दे हथ विच इवें जिन्ना ने अपना मन रूपी हथ जिंदगी दा दिशा निर्देश डायरेक्शन दा हथ परमेशर दे हथ फड़ा लिया ना सरबस दीने उन्हां नूं उन्हें फिर सारा कुछ ही सौंप दिता भंडारे ही भर दते भंडारिया का मालक बना दिंदा ओ कुंजिया हथां दे विच दे दिंदा है
आपे आप मिलाया
ते अपना ही सरूप बना लैंदा अपने विच अभेद कर लैंदा हर हर जन दुई एक है बिब विचार कछ नाहे फर्क ही नहीं रहन दिंदा पी सेवक कौन है ते परमेशर कौन है इको रूप कर दिंदा है
कहो नानक सर्ब थोक पूरन
धन गुरु अर्जन देव साहब सच्चे पातशाह महाराज धन गुरु नानक देव साहब सच्चे पातशाह महाराज जी दे नानक नाम दी मोर छाप ला करके बख्शिश करदे है उस सिख दे उस जग्यासु दे सारे ही मनोरथ लोक सुखिए परलोक सुहेले वाले पूरे हो जांदे हन
पूरा सतगुर पाया
पर किन्ना दे जिन्ना नू पूरा गुरु मिल पिया इस करके आपां वी गुरु दे दसे रस्ते ते चलिए पहली ते गल ए विसाखी दा दिहाड़ा आ रहा जी अमृत छकीए सिंह सजिए कि गुरु दा हुक्म है सिख दी मर्जी नहीं है गुरु का हुक्म है कि तू अमृत छकना खंडे बाटे की पौल लैनी है बाणी बाणे दे धारनी होना इस करके गुरु का हुक्म है तो सिख का फर्ज है गुरु का हुक्म मनण का अमृत छकीए सिंह सजीए गुरु वाले बनीए ते जदों आपां गुरु दे दसे रस्ते ते चल पैना साडा हाथ जदों धन गुरु गोबिंद सिंह साहिब सच्चे पातशाह महाराज बाजण वाले ने फड़ लिया ना कोई नहीं छड़ा सकदा फिर वो इत्थे की वो दरगाह तक हाथ कोई नहीं छड़ा सकदा पर हाथ फड़ाइए ते सही गुरु नूं ओ है खंडे बाटे दी पौल छकणी इतिहास दा जिक्र करदिआं गुरबाणी की कथा करदिआं सचमुच रीयलली मैं दिलों कहिंदा जी मनुख भुलण आ रहा नहीं भुलदा परमेशर नहीं भुलदा गुरु नहीं भुलदा उहदा बनाया होया मनुख हर कदम ते भुलदा कदम पुट्टण तों पहलों भी भुलदा रखण तों बाद च भी भुलदा भुली जांदा गुरु बख्शिंदे संगत दे विच भी परमेशर आप वसदा संगत भी बख्शिंदे भुला चुकां दी खिमा आओ आखरी पंक्तियां पढ़ के समाप्ति करिए जी
कर गहलीने सरबस दीने आपे आप मिलाया कहो नानक सर्ब थोक पूरन पूरा सतगुर पाया
वाहिगुरु जी का खालसा वाहिगुरु जी की फतेह।